famous halal cuisines, kids entertainment, shopping, live performances and much more. For details call Amir Shamsi 416-662-7861.
Bilal Sahib te ninja, no boundaries. Kithe CA Center Power Center 15 July ਟਿਕਟਾਂ ਦੇ ਲਈ 416-302-1000 CA ਸੈਂਟਰ ਪਾਵਰੇਟ ਸੈਂਟਰ ਬਿਲਾਲ ਸਹੀ ਤੇ ਨਿੰਜਾ ਨੋ ਬਾਉਂਡਰੀਜ਼ ਟਿਕਟਾਂ ਦੇ ਲਈ 416-302-1000
770 AM ਦੇ ਪਿਆਰੇ ਪਿਆਰੇ ਸਰੋਤਿਓ ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ ਸਲਾਮਾਲੇਕਮ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮੋਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਆਪਾਂ ਕਾਫੀ ਵੀਕਾਂ ਤੋਂ ਸੰਡੇ ਨੂੰ ਮੋਰਨਿੰਗ ਪ੍ਰੋਗਰਾਮ ਕਰਦੇ ਹਾਂ ਇੰਸਟੈਡ ਆਫ 4 to 5 ਨਾਓ ਸਟਾਰਸ ਫਰੋਮ 10 to 11। ਸੋ ਇਸ ਪ੍ਰੋਗਰਾਮ ਦੇ ਵਿੱਚ ਇੱਕੋ ਹੀ ਚੇਂਜ ਹੋਈ ਹੈ ਕਿ ਅੱਗੇ ਆਪਾਂ ਮੈਡੀਕਲ ਜਿਹੜੇ ਸੀਗੇ ਉਹਦੇ ਉੱਤੇ ਲਾਈਵ ਕੁਐਸਚਨ ਲੈਂਦੇ ਸੀ ਜਾਂ ਡਾਕਟਰ ਅੰਕੁਸ਼ ਗੋਇਲ ਸਾਡੇ ਪ੍ਰੋਗਰਾਮ ਵਿੱਚ ਆ ਕੇ ਕਿਸੇ ਨਾ ਕਿਸੇ ਟੌਪਿਕ ਦੇ ਉੱਤੇ ਚਾਹੇ ਉਹ ਕੈਂਸਰ ਦਾ ਹੈ ਚਾਹੇ ਬ੍ਰੇਨ ਹੈਮਰੇਜ ਦਾ ਹੈ ਜਾਂ ਹਾਰਟ ਅਟੈਕ ਦਾ ਹੈ ਜਾਂ ਕੋਈ ਹੋਰ ਵਰਟੀਗੋ ਹੋ ਜਾਂਦੀ ਹੈ ਜਾਂ ਸ਼ੂਗਰ ਦੀ ਕੋਈ ਪ੍ਰੋਬਲਮ ਹੈ ਜਾਂ ਬਲੱਡ ਪ੍ਰੈਸ਼ਰ ਦੀ ਪ੍ਰੋਗਰਾਮ ਉਹਦੇ ਉੱਤੇ 10-15 ਮਿੰਟ ਬੋਲਦੇ ਸੀਗੇ। ਪਰ ਹੁਣ ਕਿਉਂਕਿ ਮੋਰਨਿੰਗ ਦਾ ਪ੍ਰੋਗਰਾਮ ਹੈ ਅਤੇ ਡਾਕਟਰ ਅੰਕੁਸ਼ ਆਪਣੀ ਕਲੀਨਿਕ ਦੇ ਵਿੱਚ ਬਹੁਤ ਬਿਜ਼ੀ ਹੁੰਦੇ ਨੇ ਇਸ ਕਰਕੇ ਉਹ ਨਹੀਂ ਨਾ ਤਾਂ ਉਹ ਫੋਨ 'ਤੇ ਗੱਲ ਕਰ ਸਕਦੇ ਨੇ ਅਤੇ ਨਾ ਹੀ ਉਹ ਇੱਥੇ ਆ ਸਕਦੇ ਨੇ। ਸੋ ਇਸ ਕਰਕੇ ਇਹ ਜਿਹੜਾ ਮੋਰਨਿੰਗ ਪ੍ਰੋਗਰਾਮ ਹੈ ਮੈਂ ਸਿਰਫ ਅਤੇ ਸਿਰਫ ਸਪਿਰਚੁਅਲ ਟੌਪਿਕ ਦੇ ਉੱਤੇ ਹੀ ਗੱਲਬਾਤ ਕਰਦਾ। ਇਹ ਦੂਸਰੀ ਗੱਲ ਮੈਂ ਦੱਸਣੀ ਚਾਹੁੰਦਾ ਕਿ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਮੈਂ ਹਮੇਸ਼ਾ ਹੀ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕੋਈ ਵੀ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ ਪੱਕੀ ਗੱਲ ਤੁਸੀਂ ਆਪਣੇ ਦਿਮਾਗ 'ਚ ਰੱਖੋ ਕਿ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਸਾਈਨ ਨਾ ਕਰੋ। ਜ਼ਰੂਰ ਕਰੋ ਉਹਦੇ ਨਾਲ, ਪਰ 2-4 ਬੰਦਿਆਂ ਨੂੰ ਹੋਰ ਵੀ ਬੁਲਾ ਲਓ, ਘੱਟੋ ਘੱਟ ਤੁਹਾਡੇ ਮਨ ਦੀ ਸੰਤੁਸ਼ਟੀ ਦਾ ਹੋ ਜੇ ਕਿ ਜਿਹੜੇ ਬੰਦੇ ਨੂੰ ਮੈਂ ਆਪਣੀ ਜ਼ਿੰਮੇਵਾਰੀਆਂ ਦੇ ਰਿਹਾ ਚਾਹੇ ਉਹ ਪ੍ਰੋਪਰਟੀ ਖਰੀਦਣ ਲਈ ਹੈ ਜਾਂ ਵੇਚਣ ਲਈ ਹੈ, ਉਹ ਵਧੀਆ ਬੰਦਾ, ਉਹਦੇ ਮੇਰੇ ਨੂੰ ਉਹ ਨੰਬਰ 1 ਹੈ। ਪਰ ਨੰਬਰ 1 ਜਾਂ ਬਹੁਤ ਵਧੀਆ ਸਾਬਤ ਕਰਨ ਦੇ ਲਈ ਤੁਸੀਂ 3-4 ਬੰਦਿਆਂ ਨੂੰ ਹੋਰ ਵੀ ਬੁਲਾ ਲਓ, ਉਹ ਸਵਾਲ ਪੁੱਛੋ, ਉਸ ਤੋਂ ਬਾਅਦ ਤੁਸੀਂ ਡਿਸੀਜਨ ਕਰੋ, ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਉਸ ਨੂੰ ਕਰ ਲਓ। ਮੈਂ ਸਿਰਫ ਇੱਕੋ ਹੀ ਗੱਲ ਕਹਿਣਾ ਵੀ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਸਾਈਨ ਨਾ ਕਰਿਆ ਕਰੋ, ਕਿਉਂਕਿ ਕਈ ਵਾਰੀ ਅਸੀਂ ਮਿੱਠੀਆਂ ਅਤੇ ਚੋਪੜੀਆਂ ਗੱਲਾਂ ਦੇ ਵਿੱਚ ਆ ਜਾਂਦੇ ਹਾਂ। ਇਹ ਕਲ ਯੁੱਗ ਦਾ ਜ਼ਮਾਨਾ ਨਹੀਂ, ਇਹ ਛਲ ਯੁੱਗ ਦਾ ਜ਼ਮਾਨਾ ਹੈ। ਛਲ ਕਲ ਯੁੱਗ 'ਚ ਤਾਂ ਕਲੀਅਰ ਪਤਾ ਹੁੰਦਾ ਸਾਡਾ ਦੋਸਤ ਕੌਣ ਹੈ ਅਤੇ ਦੁਸ਼ਮਣ ਕੌਣ ਹੈ। ਜਿਹੜਾ ਇਹ ਛਲ ਯੁੱਗ ਹੈ ਇਹਦੇ ਵਿੱਚ ਪਤਾ ਹੀ ਨਹੀਂ ਲੱਗਦਾ, ਸਾਨੂੰ ਲੱਗਦਾ ਬਹੁਤ ਚੰਗਾ ਮੇਰਾ ਦੋਸਤ ਹੈ ਪਰ ਪਤਾ ਲੱਗਦਾ ਬਾਅਦ 'ਚ ਵੱਡਾ ਠੱਗ ਸੀ। ਅਤੇ ਕਈਆਂ ਨੂੰ ਅਸੀਂ ਸੋਚਦੇ ਹਾਂ ਬੜਾ ਰੂੜ ਹੈ, ਚੰਗੀ ਤਰ੍ਹਾਂ ਗੱਲ ਨਹੀਂ ਕਰਦਾ, ਰੁੱਖ ਹੈ, ਪਰ ਬਾਅਦ 'ਚ ਪਤਾ ਲੱਗਦਾ ਕਿ ਉਹ ਤਾਂ ਸਾਡਾ ਬਹੁਤ ਵਧੀਆ ਬੈਲਵਿਸ਼ਰ ਸੀ। ਸੋ ਇਸ ਕਰਕੇ ਛਲ ਯੁੱਗ ਦੇ ਵਿੱਚ ਸਾਨੂੰ ਸਾਵਧਾਨ ਹੋਣ ਦੀ ਲੋੜ ਹੈ। ਇਸ ਕਰਕੇ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਤੁਸੀਂ ਉਹਦੇ ਉੱਤੇ ਬੇਸ ਨਾ ਕਰੋ, 2-3-4 ਬੰਦਿਆਂ ਨੂੰ ਬੁਲਾ ਲਓ। ਉਹਦੇ ਵਿੱਚ ਇੱਕ ਮੈਂ ਨਾਂ ਰਿਕਮੈਂਡ ਕਰਦਾ ਹਮੇਸ਼ਾ ਜਿਨ੍ਹਾਂ ਨੂੰ ਮੈਂ ਆਪ ਡੀਲ ਕੀਤਾ, ਪੈਸਿਆਂ ਨਾਲ ਨਹੀਂ, ਇਹ ਨਹੀਂ ਵੀ ਕਿ ਉਹਨਾਂ ਦੀ ਐਡ ਆ ਰਹੀ ਹੈ ਜੋ ਪੈਸੇ ਦੇ ਰਹੇ, ਨਾ ਹੀ ਉਹਨਾਂ ਨੇ ਅੱਜ ਤੱਕ ਮੈਨੂੰ ਕਦੇ ਕਿਹਾ ਵੀ 2 ਸ਼ਬਦ ਵੀ ਮੇਰੇ ਬਾਰੇ ਕਹੋ। ਪਰ ਮੇਰਾ ਇਸ ਕਰਕੇ ਮੇਰੀ ਆਤਮਾ ਕਹਿੰਦੀ ਹੈ ਕਿ ਜਦੋਂ ਤੁਸੀਂ ਕਦੇ ਸੱਤ ਦੇ ਵਿੱਚ ਬੈਠਦੇ ਹੋ, ਕਿਤੇ ਕੰਪਨੀ 'ਚ ਬੈਠਦੇ ਹੋ, ਕਿਤੇ ਰੇਡੀਓ ਸਟੇਸ਼ਨ 'ਤੇ ਬੈਠਦੇ ਹੋ, ਇਟਸ ਵੈਰੀ ਵੈਰੀ ਈਜ਼ੀ ਟੂ ਕ੍ਰਿਟੀਸਾਈਜ਼, ਚਾਹੇ ਉਹ ਪੋਲੀਟੀਸ਼ੀਅਨ ਹੈ, ਚਾਹੇ ਉਹ ਕੋਈ ਬਿਜ਼ਨਸਮੈਨ ਹੈ, ਚਾਹੇ ਉਹ ਕੋਈ ਘਰ ਦੇ ਨੇ, ਚਾਹੇ ਕੋਈ ਦੋਸਤ ਨੇ, ਕ੍ਰਿਟੀਸਾਈਜ਼ ਤਾਂ ਅਸੀਂ ਕਰ ਲੈਂਦੇ ਹਾਂ, ਪਰ ਜੇ ਉਹਦੇ ਚੰਗੇ ਗੁਣ ਨੇ ਨਾ ਉਹਦੇ ਬਾਰੇ 2 ਸ਼ਬਦ ਨਹੀਂ ਅਸੀਂ ਬੋਲਦੇ। ਸੋ ਮੇਰੀ ਆਤਮਾ ਇਸ ਕਰਕੇ ਮਜਬੂਰ ਮੈਨੂੰ ਕਰਦੀ ਹੈ ਕਿਉਂਕਿ ਮੈਂ ਅਰਫਾ ਜੀ ਨੂੰ ਡੀਲ ਕੀਤਾ, 100% ਕੰਟੈਂਟਮੈਂਟ ਹੈ, ਹੇਰਾ ਫੇਰੀ ਤਾਂ ਨੇੜੇ ਤੇੜੇ ਵੀ ਨਹੀਂ, ਕਹਿੰਦੇ ਨੇ ਮਰ ਜਾਊਂ ਮੰਗੂ ਨਹੀਂ ਆਪਣੇ ਤਨ ਕੇ ਕਾਜ, ਉਹ ਗੱਲ ਹੈ ਵੀ ਉਹ ਹੇਰਾ ਫੇਰੀ ਲੋਕਾਂ ਦੇ ਮਿੱਠੀਆਂ ਚੋਪੜੀਆਂ ਗੱਲਾਂ ਕਰਕੇ ਆਪਣੀ ਜੇਬ 'ਚ ਪੈਸਾ ਨਹੀਂ ਪਾਉਣਾ ਚਾਹੁੰਦੇ, ਉਹ ਚਾਹੁੰਦੇ ਨੇ ਵੀ ਬੱਚਾ ਇੱਕੋ ਹੀ ਹੈ, ਸਕੂਨ ਦੀ ਨੀਂਦ, ਆਰਾਮ ਨਾਲ ਨੀਂਦ ਆਵੇ, ਤਾਂ ਕਿ ਉਹ ਕਿਸੇ ਨਾਲ ਅੱਖ ਵੀ ਮਿਲਾ ਸਕਣ, ਇਹ ਨਾ ਹੋਵੇ ਕਿ ਮੁੜ ਕੇ ਆਪਾਂ ਅੱਖਾਂ ਨੀਵੀਆਂ ਕਰੇ, ਉਹ ਅਸੀਂ ਚੋਰੀ ਇੱਧਰੋਂ ਉੱਧਰੋਂ ਲੁਕਦੇ ਫਿਰੀਏ ਅਤੇ ਲੋਕ ਕਹਿਣ ਵੀ ਇਹਦਾ ਠੱਗ ਜਾਂਦਾ। ਸੋ ਇਸ ਕਰਕੇ ਮੈਂ ਉਹਨਾਂ ਦਾ ਨਾਂ ਰਿਕਮੈਂਡ ਕਰਦਾ, ਤੁਸੀਂ ਫਿਰ ਗੱਲਬਾਤ ਕਰ ਲਓ, ਫਿਰ ਦੇਖ ਲਓ ਕਿ ਮੇਰੀ ਗੱਲ ਸੱਚੀ ਹੈ ਕਿ ਝੂਠੀ ਹੈ। ਜੇ ਤੁਹਾਨੂੰ ਲੱਗਦਾ ਕਿ ਅਰਫਾ ਮੁਜ਼ੱਫਰ ਜੀ ਬਾਕੀ ਸਾਰਿਆਂ ਨਾਲੋਂ ਟੌਪ 'ਤੇ ਕਲੀਅਰ ਹੈ, ਨਾਲੇ ਇਹ ਨਹੀਂ ਹੈ ਵੀ ਉਹ ਗੱਲ ਕਰਨਗੇ ਵੀ ਥੋੜੇ ਜਿਹੇ ਬਚਾ ਦਿਆਂਗੇ ਪੈਸੇ ਕਰ ਦਿਆਂਗੇ ਐਂ ਕਰ ਦਿਆਂਗੇ, ਤੁਹਾਨੂੰ ਸਾਫ ਦੱਸਣਗੇ ਵੀ ਜੇ ਤੁਸੀਂ ਪ੍ਰੋਪਰਟੀ ਲੈਣੀ ਹੈ ਇਹ 'ਚੋਂ ਤੁਹਾਨੂੰ ਆਹ ਕਰੂੰਗੀ, ਜੇ ਵੇਚਣੀ ਹੈ ਤਾਂ ਆਹ ਕਰੂੰਗੀ, ਜੇ ਤੁਹਾਡੇ ਹਜ਼ਾਰਾਂ ਹੀ ਡਾਲਰ ਬਚਦੇ ਨੇ ਉਹਨਾਂ ਦੇ ਨਾਲ। ਕਈ ਵਾਰੀ ਲੋਕ ਸੋਫਾ ਲੈ ਆਉਂਦੇ ਨੇ, ਕੋਈ ਕਾਰਪੇਟ ਲੈ ਜਾਂਦੇ ਨੇ, ਕੋਈ ਟੂਟੀ ਠੀਕ ਕਰਾਤੀ, ਉਹ ਜ਼ਮਾਨੇ ਟੱਪ ਗਏ, ਉਦੋਂ ਮਕਾਨ ਵੀ 2-2 ਲੱਖ ਦੇ ਹੁੰਦੇ ਸੀ, ਹੁਣ 2-2 ਮਿਲੀਅਨ ਦੇ ਨੇ ਅਤੇ ਕਮਿਸ਼ਨ ਉਹਨਾਂ ਦੀ ਉਨੀ ਹੈ। ਜਦੋਂ 2 ਲੱਖ ਦੇ ਸੀ ਅਤੇ 5-6 ਹਜ਼ਾਰ ਬਣਦਾ ਸੀ, ਹੁਣ 2 ਮਿਲੀਅਨ ਦੇ ਨੇ, ਲੱਖ ਰੁਪਇਆ ਸੋਰੀ ਡਾਲਰ 80 ਹਜ਼ਾਰ ਡਾਲਰ ਬਣਦਾ, ਵਕੀਲ ਨੇ ਦੇਣਾ, ਤੁਹਾਡੇ ਕੋਲ ਤਾਂ ਲੈਣਾ ਨਹੀਂ। ਇਸ ਕਰਕੇ ਉਹਨਾਂ ਨਾਲ ਕਲੀਅਰ ਕਰ ਲਓ, ਕਈ ਵਾਰੀ ਸਾਡੀ ਡਾਊਨ ਪੇਮੈਂਟ ਹੀ ਉਹਦੇ ਵਿੱਚੋਂ ਚਲੀ ਜਾਂਦੀ ਹੈ। ਸੋ ਇਸ ਕਰਕੇ 3-4 ਬੰਦਿਆਂ ਨੂੰ ਬੁਲਾਓ, ਉਹਦੇ ਵਿੱਚ ਇੱਕ ਨਾਮ ਹੈ ਅਰਫਾ ਮੁਜ਼ੱਫਰ ਜੀ ਦਾ, ਕਹਿਣਾ ਇਹ ਨਹੀਂ ਕਹਿੰਦਾ ਜ਼ਰੂਰ ਬੁਲਾਓ, ਬੁਲਾ ਲਓਗੇ ਤਾਂ ਤੁਹਾਡਾ ਫਾਇਦਾ ਹੋਜੂਗਾ, ਅਤੇ ਜੇ ਨੁਕਸਾਨ ਤੁਹਾਡਾ ਕੋਈ ਨਹੀਂ ਹੋਣਾ, ਜੇ ਨਹੀਂ ਚੰਗੇ ਲੱਗਦੇ ਨਾ ਕਰੋ। ਉਹਨਾਂ ਦਾ ਨੰਬਰ ਹੈਗਾ 6478 6245 6478 6245, ਉਹਨਾਂ ਦਾ ਫੋਨ ਨੰਬਰ ਹੈ। ਅਤੇ ਜੇ ਕਿਤੇ ਭੁੱਲ ਜਾਓ ਤਾਂ ਜਿਹੜੇ ਰੇਡੀਓ ਸਟੇਸ਼ਨ 'ਤੇ ਮੈਂ ਬੈਠਾਂ ਇਸ ਟਾਈਮ, ਉਹਨੂੰ ਕਹਿੰਦੇ ਨੇ 770 770 AM ਰੇਡੀਓ, ਅਤੇ ਇਸ ਸਟੂਡੀਓ ਦਾ ਇੱਕੋ ਹੀ ਫੋਨ ਨੰਬਰ ਹੈ, ਉਹ ਫੋਨ ਨੰਬਰ ਹੈਗਾ 416 620 1778 416 620 1778। ਪ੍ਰੋਗਰਾਮ ਕਿਸੇ ਦਾ ਵੀ ਹੋਵੇ, ਤੁਸੀਂ ਸਟੇਸ਼ਨ 'ਤੇ ਫੋਨ ਕਰਕੇ ਅਰਫਾ ਜੀ ਦਾ ਨੰਬਰ ਲੈ ਲਓ, ਉਸ ਤੋਂ ਬਾਅਦ ਡਿਸੀਜਨ ਜੋ ਮਰਜ਼ੀ ਕਰੋ, ਜੋ ਤੁਹਾਡਾ ਡਿਸੀਜਨ ਹੋਏਗਾ ਉਹਦੇ ਲਈ ਫਿਰ ਤੁਸੀਂ ਖੁਦ ਰਿਸਪੋਂਸੀਬਲ ਹੋਵੋਗੇ। ਸੋ ਇਸ ਕਰਕੇ ਮੇਰੀ ਇਹ ਰਿਕੁਐਸਟ ਨੂੰ ਤੁਸੀਂ ਜ਼ਰੂਰ ਇੱਕ ਵਾਰੀ ਠੰਡੇ ਦਿਲ ਨਾਲ ਸੋਚਿਓ ਅਤੇ ਉਹਨੂੰ ਕੰਸਿਡਰ ਕਰੀਓ। ਮੈਂ ਕਦੇ ਨਹੀਂ ਕਿਹਾ ਵੀ ਉਹਨਾਂ ਨੂੰ ਦਿਓ ਕੰਮ, ਮੈਂ ਕਦੇ ਕਿਸੇ ਲਈ ਵੀ ਨਹੀਂ ਕਿਹਾ, ਮੈਂ ਤਾਂ ਸਿਰਫ ਇੰਨੀ ਗੱਲ ਕਹਿੰਦਾ ਵੀ 3-4 ਬੰਦਿਆਂ ਨੂੰ ਬੁਲਾ ਕੇ ਉਸ ਤੋਂ ਬਾਅਦ ਫੈਸਲਾ ਕਰ ਲਓ, ਜੇ ਤੁਹਾਨੂੰ ਪਹਿਲਾਂ ਹੀ ਚੰਗਾ ਲੱਗਦਾ ਪਹਿਲਾਂ ਨਹੀਂ ਦੇ ਦਿਓ, ਉਸੇ ਨੂੰ ਕੰਮ ਦਿਓ, ਕਿਉਂਕਿ ਫਿਰ ਤੁਹਾਨੂੰ ਪੂਰਾ ਯਕੀਨ ਹੋਊਗਾ ਕਿ ਮੈਂ ਸਾਰਿਆਂ ਨਾਲ ਡੀਲ ਕਰਕੇ ਦੇਖਿਆ ਇਹੀ ਬੰਦਾ ਵਧੀਆ, ਸੋ ਉਹਨੂੰ ਦੇ ਦਿਓ। ਸੋ ਜੇ ਦੇਣਾ ਅਰਫਾ ਜੀ ਨੂੰ, ਫਿਰ ਜੋ ਤੁਸੀਂ ਡੀਲ ਕਰੋਗੇ ਫਿਰ ਤੁਸੀਂ ਸੋਚੋਗੇ ਕਿ ਵਾਕਈ ਜਿਹੜਾ ਮੈਂ ਨਾਂ ਰਿਕਮੈਂਡ ਕੀਤਾ ਉਹ ਠੀਕ ਨਾਂ ਰਿਕਮੈਂਡ ਕੀਤਾ, ਰੀਅਲ ਸਟੇਟ ਦੀ ਦੁਨੀਆ ਦੇ ਇਹ ਜਾਣਿਆ ਪਛਾਣਿਆ ਨਾਂ ਹੈ, ਹਾਂਜੀ ਅਰਫਾ ਮੁਜ਼ੱਫਰ ਜੀ ਦਾ। ਸੋ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਸੇਮ ਪਰਫੈਕਟ ਮਾਸਟਰ ਦੇ ਉੱਤੇ। ਸੋ ਅਸੀਂ ਪਰਫੈਕਟ ਮਾਸਟਰ ਦੇ ਉੱਤੇ ਪਿਛਲੇ 2 ਵੀਕਾਂ ਤੋਂ ਇਸੇ ਟੌਪਿਕ ਦੇ ਉੱਤੇ ਗੱਲਬਾਤ ਕਰ ਰਹੇ ਹਾਂ, ਕਿਉਂਕਿ ਟੌਪਿਕ ਬਹੁਤ ਲੰਬਾ ਹੈ, ਇਹਨੂੰ ਤਾਂ 1 ਸਾਲ ਵੀ ਜੇ ਆਪਾਂ ਕੰਟੀਨਿਊ ਰੱਖੀਏ ਤਾਂ ਵੀ ਨਹੀਂ ਮੁੱਕਣਾ। ਪਰ ਇਹ ਕੋਈ ਆਪਾਂ ਸਤਸੰਗ ਤਾਂ ਇੱਥੇ ਲਾਇਆ ਨਹੀਂ ਹੈਗਾ, ਇਹ ਕੋਈ ਗੀਤਾ ਭਵਨ ਜਾਂ ਗੁਰਦੁਆਰਾ ਜਾਂ ਮੰਦਿਰ ਤਾਂ ਹੈ ਨਹੀਂ ਕਿ ਮੈਂ ਸਤਸੰਗ ਕਰ ਰਹੀ ਹਾਂ, ਆਪਾਂ ਤਾਂ ਇਹਨੂੰ ਇੰਟਲੈਕਚੁਅਲ ਪੁਆਇੰਟ ਆਫ ਵਿਊ ਦੇ ਨਾਲ ਡਿਫਰੈਂਟ ਡਿਫਰੈਂਟ ਟੌਪਿਕ ਨੂੰ ਲੈ ਕੇ ਉਹਨਾਂ ਨੂੰ ਸਮਝਾਉਣ ਦੀ ਅਤੇ ਆਪ ਵੀ ਸਮਝਣ ਦੀ ਅਤੇ ਦੂਜਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਅੱਜ ਇਹ 3ਰਾ ਵੀਕ ਹੈ ਅਤੇ ਅੱਜ ਕੋਸ਼ਿਸ਼ ਕਰਾਂਗੇ ਕਿ ਪਰਫੈਕਟ ਮਾਸਟਰ ਦੇ ਉੱਤੇ ਜੋ ਵੀ ਅਖੀਰਲੇ 1-2 ਟੌਪਿਕ ਛੋਟੇ ਛੋਟੇ ਬਚਦੇ ਨੇ ਉਹਨੂੰ ਕਵਰ ਕੀਤਾ ਜਾਵੇ। ਸੋ ਬਿਫੋਰ ਆਈ ਸਟਾਰਟ ਦਿਸ ਟੌਪਿਕ, ਸੋ ਲੈਟਸ ਹੀਅਰ ਦਾ ਫਸਟ ਸੌਂਗ ਔਨ ਪਰਫੈਕਟ ਮਾਸਟਰ, ਦੈਨ ਵੀ ਵਿਲ ਕੰਟੀਨਿਊ ਅਵਰ ਟੌਪਿਕ। ਸੁਣੋ
ਬਹੁਤ ਕੁਛ ਦਿਆ ਹੈ ਤੇਰਾ ਸ਼ੁਕਰੀਆ ਹੈ ਤੇਰਾ ਸ਼ੁਕਰੀਆ ਮੁਝੇ ਤੂੰ ਦਿੱਤਾ ਬਹੁਤ ਕੁਛ ਦਿਆ ਹੈ ਤੇਰਾ
ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ, ਲੱਖਾਂ ਹੀ ਸਰੋਤਿਆਂ ਨੂੰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਤਿ ਸ੍ਰੀ ਅਕਾਲ, ਸਲਾਮ ਅਲੈਕੁਮ ਐਂਡ ਵੈਰੀ ਗੁੱਡ ਮਾਰਨਿੰਗ। ਜਿਸ ਤਰ੍ਹਾਂ ਕਿ ਪਿਛਲੇ 2 ਵੀਕਾਂ ਤੋਂ ਆਪਾਂ ਪਰਫੈਕਟ ਮਾਸਟਰ ਜਾਂ ਪੂਰਨ ਸੰਤ ਸਤਿਗੁਰੂ ਦੇ ਟੌਪਿਕ ਨੂੰ ਲੈ ਕੇ ਗੱਲਬਾਤ ਕਰ ਰਹੇ ਹਾਂ। 2 ਵੀਕ ਪਹਿਲਾਂ ਜਾਂ 2 ਸੰਡੇ ਪਹਿਲਾਂ ਆਪਾਂ ਗੱਲਬਾਤ ਕੀਤੀ ਸੀਗੀ ਕਿ ਜਿਹੜੇ ਪੂਰਨ ਸੰਤ ਹੁੰਦੇ ਨੇ ਜਾਂ ਪਰਫੈਕਟ ਮਾਸਟਰ ਹੁੰਦੇ ਨੇ ਉਹ ਕੌਣ ਹੁੰਦੇ ਨੇ, ਹਾਊ ਯੂ ਕੈਨ ਡਿਫਾਈਨ ਦ ਪਰਫੈਕਟ ਮਾਸਟਰ, ਫਿਰ ਵਟ ਇਜ਼ ਦੇਅਰ ਪਰਪਸ ਟੂ ਕਮਿੰਗ ਇਨ ਦਿਸ ਵਰਲਡ, ਉਹ ਇਸ ਦੁਨੀਆਂ ਦੇ ਵਿੱਚ ਆਉਂਦੇ ਕਿਉਂ ਨੇ, ਉਹਨਾਂ ਦਾ ਪਰਪਸ ਕੀ ਹੈ। ਅਤੇ ਤੀਸਰਾ ਆਪਾਂ ਟੌਪਿਕ ਉਹਦੇ ਉਸ ਦਿਨ ਡਿਸਕਸ ਕੀਤਾ ਸੀਗਾ ਕਿ ਵਟ ਇਜ਼ ਦ ਡਿਫਰੈਂਸ ਬਿਟਵੀਨ ਸੇਂਟ ਐਂਡ ਪਰਫੈਕਟ ਮਾਸਟਰ। ਇੱਕ ਲਾਈਨ ਦੇ ਵਿੱਚ 3 ਟੌਪਿਕ ਨੂੰ ਜੇ ਮੈਂ ਕਵਰ ਕਰਨਾ ਹੋਵੇ ਤਾਂ ਆਪਾਂ ਇਹ ਦੱਸ ਦਿੰਦੇ ਹਾਂ ਕਿ ਜਨਮ ਮਰਨ ਦੋਹੋਂ ਮੇ ਨਾਹੀਂ ਜਨ ਪਰਉਪਕਾਰੀ ਆਏ, ਜੀਆ ਦਾਨ ਦੇ ਭਗਤੀ ਲਾਇਨ ਹਰਸ਼ੋ ਲੈਣ ਮਿਲਾਏ। ਕਿ ਜਿਹੜੇ ਪੂਰਨ ਸੰਤ ਸਤਿਗੁਰੂ ਹੁੰਦੇ ਨੇ ਨਾ ਉਹ ਇਸ ਦੁਨੀਆਂ ਦੇ ਵਿੱਚ ਸਾਡਾ ਕਲਿਆਣ ਕਰਨ ਲਈ ਸਾਨੂੰ ਸਮਝਾ ਬੁਝਾ ਕੇ ਵਾਪਸ ਪਰਮਾਤਮਾ ਨਾਲ ਮਿਲਾਉਣ ਲਈ ਆਉਂਦੇ ਨੇ। ਸੰਤ ਅਤੇ ਜਿਹੜੇ ਸਤਿਗੁਰੂ ਹੁੰਦੇ ਨੇ, ਸੰਤ ਅਤੇ ਸਤਿਗੁਰੂ ਸੇਮ ਚੀਜ਼ ਨੇ। ਸਤਿਗੁਰੂ ਉਹ ਹੈ ਜਿਹੜੇ ਕਿ ਹੋਰ ਜੀਵਾਂ ਨੂੰ ਨਾਮਦਾਨ ਦੇ ਕੇ, ਦਿਖਿਆ ਦੇ ਕੇ ਪਰਮਾਤਮਾ ਨਾਲ ਮਿਲਾਉਂਦਾ, ਪਰ ਦੋਨਾਂ ਦੀ ਕੁਆਲੀਫਿਕੇਸ਼ਨ, ਦੋਨਾਂ ਦਾ ਯੋਗਤਾ ਰੂਹਾਨੀ ਤੌਰ 'ਤੇ ਇੱਕੋ ਹੀ ਹੁੰਦੀ ਹੈ। ਪਿਛਲੇ ਵੀਕ ਆਪਾਂ ਗੱਲ ਕੀਤੀ ਸੀਗੀ ਕਿ ਵਾਈ ਵੀ ਨੀਡ ਦ ਪਰਫੈਕਟ ਲਿਵਿੰਗ ਮਾਸਟਰ, ਕਿ ਸਾਨੂੰ ਪੂਰਨ ਸੰਤ ਸਤਿਗੁਰੂ ਦੀ ਲੋੜ ਕਿਉਂ ਹੈ। ਆਪਾਂ ਉਹਦੇ ਵਿੱਚ ਮੋਟੀ ਗੱਲ ਦੇ ਤੌਰ 'ਤੇ ਇੱਕ ਲਾਈਨ ਜੇ ਮੁਕਾਉਣੀ ਹੋਵੇ ਗੱਲ ਤਾਂ ਲਾਸਟ ਵੀਕ ਇੱਕੋ ਹੀ ਗੱਲ ਕਹੀ ਸੀਗੀ ਕਿ ਜਿਸ ਤਰ੍ਹਾਂ ਦੁਨੀਆਂ ਦਾ ਕੋਈ ਵੀ ਗਿਆਨ ਲੈਣਾ, ਭਾਵੇਂ ਉਹ ਕੋਈ ਵੀ ਫੀਲਡ 'ਚ ਹੈ, ਚਾਹੇ ਉਹ ਮੈਡੀਕਲ 'ਚ ਹੈ, ਚਾਹੇ ਉਹ ਲਾਅ 'ਚ ਹੈ, ਚਾਹੇ IT 'ਚ ਹੈ, ਚਾਹੇ ਪਲੰਬਿੰਗ ਦੀ ਹੈ, ਚਾਹੇ ਕਾਰਪੈਂਟਰੀ ਹੈ, ਕੋਈ ਵੀ ਹੈ, ਉਹਦੇ ਲਈ ਸਾਨੂੰ ਦੁਨਿਆਵੀ ਐਕਸਪਰਟ ਦੀ ਲੋੜ ਹੈ, ਦੁਨਿਆਵੀ ਟੀਚਰ ਦੀ ਲੋੜ ਹੈ। ਉਸੇ ਤਰ੍ਹਾਂ ਜੇ ਅਸੀਂ ਅੰਦਰਲਾ ਗਿਆਨ ਪ੍ਰਾਪਤ ਕਰਨਾ ਹੋਵੇ, ਆਪਣੀ ਰੂਹ ਦਾ, ਆਪਣੀ ਆਤਮਾ ਦੇ ਬਾਰੇ ਜਾਣਨਾ ਹੋਵੇ ਤਾਂ ਉਹਦੇ ਲਈ ਸਾਨੂੰ ਅੰਦਰੂਨੀ ਜਾਂ ਅਧਿਆਤਮਕ ਟੀਚਰ ਦੀ, ਅਧਿਆਤਮਕ ਗੁਰੂ ਦੀ, ਅਧਿਆਤਮਕ ਪਰਫੈਕਟ ਮਾਸਟਰ ਦੀ ਲੋੜ ਹੈ। ਇਹ ਆਪਾਂ ਲਾਸਟ ਵੀਕ ਗੱਲਬਾਤ ਕੀਤੀ ਸੀ। ਅੱਜ ਆਪਾਂ ਇਸੇ ਟੌਪਿਕ ਨੂੰ, ਪਰਫੈਕਟ ਮਾਸਟਰ ਦੇ ਟੌਪਿਕ ਨੂੰ ਇੱਕ ਹੋਰ ਐਂਗਲ ਤੋਂ ਗੱਲਬਾਤ ਕਰਾਂਗੇ ਕਿ ਹਾਊ ਵੀ ਕੈਨ ਰੈਕੋਗਨਾਈਜ਼ ਅ ਪਰਫੈਕਟ ਲਿਵਿੰਗ ਮਾਸਟਰ। ਕਿ ਜਿਹੜੇ ਪਰਫੈਕਟ ਮਾਸਟਰ ਹੁੰਦੇ ਨੇ, ਪੂਰਨ ਸੰਤ ਸਤਿਗੁਰੂ ਹੁੰਦੇ ਨੇ, ਉਹਨਾਂ ਨੂੰ ਆਪਾਂ ਰੈਕੋਗਨਾਈਜ਼ ਕੀ ਕਰਾਂਗੇ, ਕਿਵੇਂ ਕਰਾਂਗੇ, ਉਹਨਾਂ ਦੀਆਂ ਨਿਸ਼ਾਨੀਆਂ ਕੀ ਨੇ ਜਿੱਥੋਂ ਪਤਾ ਲੱਗੇ ਕਿ ਇਹ ਅਸਲੀ ਸੰਤ ਹੈ, ਇਹ ਅਸਲੀ ਸੰਤ ਸਤਿਗੁਰੂ ਹੈ। ਅਤੇ ਉਹ ਕਿਹੜੀਆਂ ਨਿਸ਼ਾਨੀਆਂ ਨੇ ਜਿੱਥੋਂ ਸਾਨੂੰ ਮਹਿਸੂਸ ਹੋਵੇ ਕਿ ਇਹ ਅਸਲੀ ਨਹੀਂ ਹੈ, ਠੱਗ ਬਾਬ ਹੈ, ਨਕਲੀ ਹੈ, ਫੇਕ ਸੇਂਟ ਹੈ। ਇੰਡੀਆ ਦੇ ਵਿੱਚ ਤੁਸੀਂ ਕਿਸੇ ਸ਼ਹਿਰ ਚਲੇ ਜਾਓ, ਕਿਸੇ ਸਟੇਟ ਦੇ ਵਿੱਚ ਚਲੇ ਜਾਓ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਹਰ ਇੱਟ ਚੱਕੇ ਤੋਂ ਸੰਤ ਨਿਕਲਦਾ। ਵਧੀਆ ਕੱਪੜੇ ਪਾਏ ਵੀ ਨੇ, ਸੈਂਕੜਿਆਂ ਦੇ ਹਿਸਾਬ ਨਾਲ, ਹਜ਼ਾਰਾਂ ਦੇ ਹਿਸਾਬ ਨਾਲ, ਲੱਖਾਂ ਦੇ, ਕਰੋੜਾਂ ਦੇ ਹਿਸਾਬ ਨਾਲ ਉਹਨਾਂ ਦੇ ਚੇਲੇ ਚਪਟੇ ਨੇ, ਅਤੇ ਪਤਾ ਨਹੀਂ ਲੱਗਦਾ ਉਹਨਾਂ ਦਾ। ਇੰਨਾ ਅੰਧ ਵਿਸ਼ਵਾਸ ਹੈ ਕਿ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਇਹੀ ਗੱਲ ਸੋਚਦੇ ਨੇ ਕਿ ਜਿਹੜਾ ਮੇਰਾ ਗੁਰੂ ਹੈ ਨਾ, ਬਸ ਇਹਦੇ ਵਰਗਾ ਕੋਈ ਹੋਰ ਨਹੀਂ, ਬਾਕੀ ਸਭ ਨਕਲੀ, ਮੇਰਾ ਗੁਰੂ ਅਸਲੀ। ਸੋਚ ਕੇ ਦੇਖ ਲਓ, ਜੇ ਤੁਸੀਂ ਆਪਣੇ ਗੁਰੂ ਬਾਰੇ ਇਹ ਗੱਲ ਕਹਿੰਦੇ ਹੋ ਤਾਂ ਜਿਹੜੇ ਦੂਜੇ ਬੰਦੇ ਹੋਰ ਗੁਰੂ ਨੂੰ ਮੰਨਦੇ ਨੇ ਉਹ ਵੀ ਇਹੀ ਗੱਲ ਕਹਿੰਦੇ ਹੋਣਗੇ। ਸੋ ਅਸੀਂ ਕਨਫਿਊਜ਼ਨ 'ਚ ਰਹਿੰਦੇ ਹਾਂ, ਅਸੀਂ ਆਪਣੇ ਆਪ ਨੂੰ ਓਵਰ ਕੌਨਫੀਡੈਂਟ ਹਾਂ। ਕਿਉਂ? ਕਿਉਂਕਿ ਨਾ ਤਾਂ ਅਸੀਂ ਅੰਦਰੋਂ ਆਪ ਵੜਦੇ ਹਾਂ, ਜਿੰਨਾ ਚਿਰ ਤੱਕ ਅਸੀਂ ਅੰਦਰ ਆਪ ਮਿਹਨਤ ਕਰਕੇ ਪਰਦਾ ਆਪਣਾ ਨਹੀਂ ਖੋਲਦੇ, ਉਨਾ ਚਿਰ ਤੱਕ ਤੁਹਾਨੂੰ ਜਾਂ ਸਾਨੂੰ ਪੂਰਨ ਸੰਤ ਸਤਿਗੁਰੂ ਦੀ ਪਹਿਚਾਣ ਕਰਨੀ ਮੁਸ਼ਕਲ ਹੈ। ਦੇਖੋ, ਜਿਹੜਾ ਸੰਤ ਹੁੰਦਾ ਨਾ, ਜਿਹੜਾ ਆਪਾਂ ਜਿਹੜੀ ਅੱਜ ਟੌਪਿਕ ਤੇ ਗੱਲ ਕਰ ਰਹੇ ਹਾਂ, ਸੰਤ ਸਤਿਗੁਰੂ, ਸੰਤ ਸਤਿਗੁਰੂ ਅਧਿਆਤਮਿਕ ਹੈ, ਅੰਦਰੂਨੀ ਜਿਹੜਾ ਸਾਡਾ ਆਤਮਾ ਦੇ ਬਾਰੇ ਸਾਡਾ ਗਿਆਨ ਰੱਖਦਾ ਐਕਸਪਰਟ ਹੈ, ਜਿਹੜਾ ਖੁਦ ਅੰਦਰ ਜਾਂਦਾ, ਉਹਨੇ ਆਤਮਾ ਨੂੰ ਪਹਿਚਾਣ ਲਿਆ, ਨੋ ਦਾਈ ਸੈਲਫ, ਮਨ ਜਿੱਤ ਲਿਆ, ਮਨ ਜੀਤੇ ਜਗ ਜੀਤ, ਤੇ ਉਹ ਉੱਪਰਲੇ ਰੂਹਾਨੀ ਮੰਡਲਾਂ ਦੀ ਸੈਰ ਕਰਦਾ, ਪਰਮਾਤਮਾ ਨਾਲ ਮਿਲਾਪ ਕਰਦਾ। ਜਿਹੜੇ ਸੰਤ ਹੁੰਦੇ ਨੇ ਨਾ, ਪੂਰਨ ਸੰਤ, ਉਹ 2 ਤਰ੍ਹਾਂ ਦੇ ਨੇ। ਬਾਹਲੀ ਆਪਾਂ ਬਰੀਕੀ ਜੀ ਮੈਂ ਸਿੰਪਲ ਤਰੀਕੇ ਨਾਲ ਸਮਝਾਉਣਾ, ਕੁਝ ਸੰਤ ਅਜਿਹੇ ਹੁੰਦੇ ਨੇ ਜਿਹੜੇ ਕਿ ਦੁਨਿਆਵੀ ਕੰਮਾਂ ਦੀ, ਲੋਕਾਂ ਦੀ ਭਲਾਈ ਲਈ ਵੀ ਕੰਮ ਕਰਦੇ ਨੇ, ਨਾਲ ਨਾਲ ਉਹ ਕੁਛ ਨਾ ਕੁਛ ਅਧਿਆਤਮਕ ਰੂਹਾਨੀ ਟੀਚਿੰਗਸ ਵੀ ਦਿੰਦੇ ਨੇ। ਅਜਿਹੇ ਇੰਡੀਆ ਦੇ ਵਿੱਚ ਬਹੁਤ ਨੇ,
ਜਿਹੜੇ ਕੋਈ ਸਕੂਲ ਬਣਾਉਂਦੇ ਨੇ, ਕਾਲਜ ਬਣਾਉਂਦੇ ਨੇ, ਹਸਪਤਾਲ ਬਣਾਉਂਦੇ ਨੇ, ਪਾਣੀ ਸਾਫ਼ ਕਰਦੇ ਨੇ, ਤੇ ਨਾਲ ਨਾਲ ਉਹ ਕਹਿੰਦੇ ਨੇ ਭਾਈ ਸਾਹਿਬ ਜਾਂ ਭੈਣ ਜੀ ਨਾਮ ਜਪੋ, ਭਜਨ ਸਿਮਰਨ ਕਰੋ, ਉਹ ਗੁਰੂ ਨੇ। ਤੇ ਜਾਂ ਆਪਾਂ ਨੂੰ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀ ਜਿਹੜੀ ਲਿਵ ਹੈ, ਜਿਹੜਾ ਅੰਦਰਲਾ ਪੜਦਾ ਹੁੰਦਾ ਨਾ, ਥਰਡ ਆਈ, ਉਹ ਤ੍ਰਿਕੁਟੀ ਤੱਕ ਹੁੰਦਾ, ਪਹਿਲੀ ਮੰਜ਼ਿਲ ਤੱਕ ਹੁੰਦੇ ਨੇ, ਉਹ ਰੀਧੀ ਸਿੱਧੀਆਂ ਦੇ ਮਾਲਕ ਹੁੰਦੇ ਨੇ। ਉਹ ਕਿਸੇ ਨੂੰ ਮੁੰਡਾ ਵੀ ਦੇ, ਜੇ ਕਹਿ ਦੇਣ ਮੁੰਡਾ ਹੋ ਜੇ ਮੁੰਡਾ ਹੋ ਜਾਂਦੀ ਹੈ, ਕੁੜੀ ਹੋ ਜੇ ਕੁੜੀ ਹੋ ਜਾਂਦੀ ਹੈ, ਵਪਾਰ 'ਚ ਘਾਟਾ ਪੈ ਜੇ, ਨਫ਼ਾ ਲਿਆ ਸਕਦੇ, ਕਿਸੇ ਨੂੰ ਫੋਰਨ ਕੰਟਰੀ ਭੇਜਣਾ ਉੱਥੇ ਭੇਜ ਸਕਦੇ ਨੇ। ਉਹਨਾਂ ਦਾ ਜਿਹੜਾ ਲੈਵਲ ਹੈ ਨਾ, ਉਹ ਨੰਬਰ ਇੱਕ ਹੁੰਦਾ, ਉੱਪਰਲੇ ਹੋਰ ਲੈਵਲ 'ਤੇ ਨੇ। ਜਿਸ ਤਰ੍ਹਾਂ ਆਪਾਂ ਕਹਿ ਸਕਦੀਏ ਵੀ ਇਹ ਯੂਨੀਵਰਸਿਟੀ 'ਚ ਜੇ ਬੰਦੇ ਨੇ ਕਿਸੇ ਨੇ ਪੜ੍ਹਾਉਣਾ, ਉਹਦੀ ਪੀ ਐੱਚ ਡੀ ਹੋਣਾ ਜ਼ਰੂਰੀ ਹੈ, ਪਰ ਜੇ ਕਾਲਜ 'ਚ ਪੜ੍ਹਾਉਣਾ ਹੋਵੇ ਮਾਸਟਰ ਨਾਲ ਕੰਮ ਚੱਲ ਜਾਂਦਾ। ਸੋ ਮਾਸਟਰ ਤੇ ਪੀ ਐੱਚ ਡੀ ਲੈਵਲ ਹੈ, ਕੋਈ ਗ੍ਰੈਜੂਏਟ ਹੈ, ਕੋਈ ਮਾਸਟਰ ਹੈ, ਕੋਈ ਪੀ ਐੱਚ ਡੀ ਹੈ। ਜਿਹੜੇ ਸੰਤ ਪੀ ਐੱਚ ਡੀ ਹੁੰਦੇ ਨੇ, ਉਹਦਾ ਮਤਲਬ ਇਹ ਹੈ ਕਿ ਉਹਨਾਂ ਦਾ ਪਰਮਾਤਮਾ ਦੇ ਨਾਲ ਵਿਸਾਲ ਹੋ ਚੁੱਕਿਆ ਹੁੰਦਾ, ਉਹ ਰੀਧੀਆਂ ਸਿੱਧੀਆਂ ਤੋਂ ਕਾਫ਼ੀ ਅੱਗੇ ਨਿਕਲ ਚੁੱਕੇ ਹੁੰਦੇ ਨੇ। ਇਹ ਅੰਦਰਲੀਆਂ ਚੜ੍ਹਾਈ ਦੀਆਂ ਗੱਲਾਂ ਨੇ। ਹੁਣ ਜਿਹੜੇ ਅੰਦਰਲੀ ਚੜ੍ਹਾਈ ਕਰ ਲਏ ਨੇ, ਪੂਰਨ ਸੰਤ ਗੁਰੂ ਸਤਿਗੁਰੂ ਨੇ, ਜਿਨ੍ਹਾਂ ਨੇ ਮਨ ਨੂੰ ਵੀ ਜਿੱਤ ਲਿਆ, ਅੱਗੇ ਜਿੰਨੀਆਂ ਵੀ ਸਟੇਜਿਸ ਨੇ ਉਹਨਾਂ ਨੇ ਕਰਕੇ ਧੁਨਾਤਮਕ ਜਿਹੜੀ ਹੈ ਉਹ ਧੁਨ ਵੀ ਸੁਣ ਲਈ, ਪਰਮਾਤਮਾ ਦੇ ਨਾਲ ਇੱਕ ਮਿਕ ਵੀ ਹੋ ਗਏ। ਉਹ ਜਿਹੜੇ ਸੰਤ ਹੁੰਦੇ ਨੇ ਨਾ, ਉਹ ਵੀ ਅੱਗੇ ਦੋ ਪ੍ਰਕਾਰ ਦੇ ਨੇ। ਇੱਕ ਸੰਤ ਉਹ ਨੇ ਜਿਹੜੇ ਜੰਮਣ ਤੋਂ, ਜਦੋਂ ਜੰਮਦੇ ਨੇ ਨਾ, ਉਹਨਾਂ ਨੂੰ ਉਹ ਸਿੱਧੇ ਹੀ, ਉਹਨਾਂ ਦੀ ਜਿਹੜੀ ਲਿਵ ਹੈ ਉਹ ਬਲੀ ਹੁੰਦੇ ਨੇ ਜੰਮਦੇ ਹੀ। ਜਿਸ ਤਰ੍ਹਾਂ ਆਪਾਂ ਗੁਰੂ ਨਾਨਕ ਸਾਹਿਬ ਦੀ ਇਗਜ਼ਾਮਪਲ ਦੇ ਸਕਦੇ ਹਾਂ, ਕਬੀਰ ਸਾਹਿਬ ਦੀ ਇਗਜ਼ਾਮਪਲ ਦੇ ਸਕਦੇ ਹਾਂ। ਤੇ ਇਹ ਜਿਹੜੇ ਪੂਰਨ ਸੰਤ ਹੁੰਦੇ ਨੇ, ਜੰਮਦੇ ਹੀ ਇਹਨਾਂ ਨੂੰ ਮਿਹਨਤ ਕਰਨੀ, ਉਹ ਸਿੱਧੀ ਇਹ ਪਰਮਾਤਮਾ ਦੀ ਧੁਰ ਦਰਗਾਹੋਂ ਗਿਆਨ ਲੈ ਕੇ ਆਉਂਦੇ ਨੇ, ਆਤਮਿਕ ਗਿਆਨ, ਆਤਮਿਕ ਗਿਆਨ ਲੈਂਦੇ ਨੇ, ਤੇ ਜੰਮਦੇ ਸਾਰ ਹੀ ਛੋਟੀ ਜਿਹੀ ਉਮਰ ਦੇ ਵਿੱਚ ਹੀ ਪਰਮਾਤਮਾ ਦੇ ਮਿਲਾਪ ਦੀਆਂ ਗੱਲਾਂ ਕਰਦੇ ਨੇ। ਜਿਵੇਂ ਕਿ ਕਬੀਰ ਸਾਹਿਬ ਨੇ ਕਿਹਾ ਸੀ, ਕਹੋ ਕਬੀਰ ਹਮ ਧੁਰ ਕਰਕੇ ਭੇਤੀ ਲਾਏ ਹੁਕਮ ਹਜ਼ੂਰੀ, ਕਿ ਕਬੀਰ ਸਾਹਿਬ ਕਹਿੰਦੇ ਕਿ ਅਸੀਂ ਤਾਂ ਉਹਦੇ ਘਰ ਦੇ, ਪਰਮਾਤਮਾ ਦੇ ਘਰ ਦੇ ਭੇਤੀ ਹਾਂ, ਤੇ ਉਹਦੇ ਹੁਕਮ ਨਾਲ ਹੀ ਅਸੀਂ ਇਸ ਸੰਸਾਰ ਦੇ ਵਿੱਚ ਆਏ ਹਾਂ। ਫਾਰ ਆਈ ਕਮ ਡਾਊਨ ਫਰੋਮ ਹੈਵਨ ਨਾਟ ਟੂ ਡੂ ਮਾਈ ਓਨ ਵਿਲ ਬਟ ਦਾ ਵਿਲ ਆਫ ਹਿਮ ਦੈਟ ਸੈਂਟ ਮੀ, ਕਿ ਮੈਂ ਆਪਣੀ ਮਰਜ਼ੀ ਨਾਲ ਨਹੀਂ ਆਇਆ, ਮੈਨੂੰ ਤਾਂ ਪਰਮਾਤਮਾ ਨੇ, ਉਹ ਕੁੱਲ ਮਾਲਕ ਨੇ ਮਜਬੂਰ ਕੀਤਾ ਕਿ ਦੁਨੀਆਂ ਦੇ ਲੋਕ ਤੜਫ ਰਹੇ ਨੇ, ਦੁਨੀਆਂ ਦੇ ਲੋਕ ਦੁਖੀ ਨੇ, ਤੂੰ ਉਹਨਾਂ ਨੂੰ ਕਲਿਆਣ ਕਰਕੇ ਵਾਪਸ ਮੇਰੇ ਨਾਲ ਮਿਲਾ। ਜਿਵੇਂ ਕਿ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਨਾ, ਚਿੱਤ ਨਾ ਭਇਓ ਹਮਰਾ ਆਵਨ ਕੋ, ਚੁਭੀ ਰਹੇ ਪ੍ਰਭ ਸੁਰਤ, ਚੁਭੀ ਰਹੇ ਸੁਰਤ ਪ੍ਰਭ ਚਰਨਨ ਮੇ, ਕਿ ਮੇਰੀ ਤਾਂ ਉੱਥੇ ਪਰਮਾਤਮਾ ਨਾਲ ਇੱਕ ਮਿਕ ਸੀਗੇ, ਪਰਮਾਤਮਾ ਦਾ ਰੂਪ ਸੀਗੇ, ਪਰਮਾਤਮਾ ਹੀ ਸੀਗੇ, ਸੋ ਪਰਮਾਤਮਾ ਦੇ ਹੁਕਮ ਦੇ ਵੱਜੇ ਹੋਏ, ਮਜਬੂਰ ਕੀਤੇ ਹੋਏ ਸਾਨੂੰ ਇਸ ਦੁਨੀਆਂ ਵਿੱਚ ਆਉਣਾ ਪਿਆ। ਇਸੇ ਕਰਕੇ ਕਿਹਾ ਜਾਂਦਾ ਗੋਡ ਐਂਡ ਗੋਡਸ ਮੈਨ ਆਰ ਵਨ ਐਂਡ ਦੇਰ ਇਜ਼ ਨੋ ਡਿਸਟਿੰਕਸ਼ਨ। ਇਹ ਜਿਹੜੇ ਲੋਕ ਹੁੰਦੇ, ਇਹ ਜਿਹੜੇ ਸੰਤ ਹੁੰਦੇ ਨੇ, ਪਰਮਾਤਮਾ ਤੋਂ ਸਿੱਧੇ ਹੀ ਧਰਤੀ ਤੇ ਆਉਂਦੇ ਨੇ। ਗੁਰੂ ਗੋਬਿੰਦ, ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਸੋ ਅਜਿਹੇ ਸੰਤ ਦੁਨੀਆਂ ਦੇ ਵਿੱਚ ਕਦੇ ਨਾ ਕਦੇ ਸੈਂਕੜੇ ਸਾਲਾਂ ਬਾਅਦ, ਹਜ਼ਾਰਾਂ ਸਾਲਾਂ ਬਾਅਦ ਆਉਂਦੇ ਨੇ, ਜਿਹੜੇ ਕਿ ਸਿੱਧੇ ਹੀ ਪਰਮਾਤਮਾ ਤੋਂ ਆਉਂਦੇ ਨੇ। ਉਹਨਾਂ ਦੇ ਕੋਈ ਗੁਰੂ ਨਹੀਂ ਹੁੰਦੇ, ਉਹ ਥੋੜ੍ਹੀ ਮੋਟੀ ਮਿਹਨਤ ਕਰਕੇ ਸਿੱਧਾ ਹੀ ਪਰਮਾਤਮਾ ਦਾ ਗਿਆਨ ਦੇਣਾ ਸ਼ੁਰੂ ਕਰ ਦਿੰਦੇ ਨੇ। ਪਰ ਦੂਸਰੀ ਪ੍ਰਕਾਰ ਦੇ ਜਿਹੜੇ ਪੂਰਨ ਸੰਤ ਹੁੰਦੇ ਨੇ, ਉਹ ਵੀ ਪੂਰਨ ਨੇ ਦੂਸਰੀ ਪ੍ਰਕਾਰ ਦੇ, ਉਹ ਪੂਰਨ ਸੰਤ ਕੀ ਕਰਦੇ ਨੇ ਕਿ ਦੁਨੀਆਂ ਦੇ ਵਿੱਚ ਆ ਕੇ ਆਪਣੇ ਗੁਰੂ ਤੋਂ ਦੀਕਸ਼ਾ ਲੈਂਦੇ ਨੇ, ਨਾਮਦਾਨ ਲੈਂਦੇ ਨੇ, ਤੇ ਫਿਰ ਮਿਹਨਤ ਕਰਕੇ ਆਪਣਾ ਪਰਦਾ ਖੋਲ੍ਹ ਕੇ ਉਹ ਵੀ ਪਰਮਾਤਮਾ ਨਾਲ ਮਿਲ ਜਾਂਦੇ ਨੇ, ਪਰ ਮਿਲਦੇ ਆਪਣੇ ਗੁਰੂ ਦੇ ਥਰੂ ਹੀ ਨੇ। ਤੇ ਜਦੋਂ ਉਹਨਾਂ ਦਾ ਗੁਰੂ ਦੁਨੀਆਂ ਵਿੱਚੋਂ ਚਲਿਆ ਜਾਂਦਾ, ਚੋਲਾ ਛੱਡ ਜਾਂਦਾ, ਦੇਹ ਤਿਆਗ ਦਿੰਦਾ, ਤਾਂ ਕਈ ਵਾਰ ਗੁਰੂ ਉਹਨਾਂ ਨੂੰ ਆਪਣੀ ਗੱਦੀ ਦੇ ਉੱਤੇ ਆਪਣਾ ਪ੍ਰਚਾਰ ਕਰਨ ਲਈ, ਰੂਹਾਨੀਅਤ ਦਾ ਪ੍ਰਚਾਰ ਕਰਨ ਲਈ ਆਪਣੀ ਗੱਦੀ ਦੇ ਜਾਂਦੇ ਨੇ, ਗੱਦੀ ਨਿਸ਼ੀਨ ਬਣ ਜਾਂਦੇ ਨੇ। ਇਸ ਪ੍ਰਕਾਰ ਦੇ ਗੁਰੂ ਜਿਹੜੇ ਅੱਗੇ ਦੀ ਅੱਗੇ ਗੱਦੀਆਂ ਚੱਲਦੀਆਂ ਨੇ, ਇਹ ਹੌਲੀ 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 ਹਿਸਟਰੀ ਭਰੀ ਪਈ ਹੈ, ਹੌਲੀ ਹੌਲੀ ਉਹਦੇ ਵਿੱਚੋਂ ਰੂਹਾਨੀਅਤ ਘਟਦੀ ਜਾਂਦੀ ਹੈ, ਘਟਦੀ ਜਾਂਦੀ ਹੈ, ਘਟਦੀ ਜਾਂਦੀ ਹੈ, ਅਤੇ ਅਖੀਰ ਦੇ ਵਿੱਚ ਰੂਹਾਨੀਅਤ ਬਿਲਕੁਲ ਹੀ ਖਤਮ ਹੋ ਜਾਂਦੀ ਹੈ, ਸਗੋਂ ਉਹਦੀ ਥਾਂ 'ਤੇ ਨਿਯਮ ਰਿਚੁਅਲਸ ਬਣ ਜਾਂਦੇ ਨੇ। ਚਿੱਟੇ ਕੱਪੜੇ ਪਾਉਣੇ ਨੇ, ਸਵੇਰੇ ਆਉਣਾ, ਇੰਨੇ ਵਜੇ ਆਉਣਾ, ਸਿਰ ਢੱਕ ਕੇ ਮੱਥਾ ਢੱਕ ਕੇ ਤੁਸੀਂ ਸਤਸੰਗ ਕਰਨਾ, ਅਤੇ ਇੰਨੇ ਵਜੇ ਆ ਸਕਦੇ ਹੋ, 10 ਦਿਨਾਂ ਲਈ ਆ ਸਕਦੇ ਹੋ, 20 ਦਿਨਾਂ ਲਈ, ਉਹ ਰੂਲਸ ਬਣ ਜਾਂਦੇ ਨੇ। ਅਤੇ ਇਹਨਾਂ ਇਹ ਤਾਂ ਹੁੰਦੇ ਨੇ ਕਿਉਂਕਿ ਹੌਲੀ ਹੌਲੀ ਜਦੋਂ ਗੱਦੀ ਚੱਲਦੀ ਹੈ ਨਾ, ਉਹ ਜਿਹੜੀ ਰੂਹਾਨੀਅਤ ਹੈ ਫਿੱਕੀ ਪੈਣੀ ਸ਼ੁਰੂ ਹੋ ਜਾਂਦੀ ਹੈ। ਅਤੇ ਉਹਦੇ ਵਿੱਚ ਕੀ ਹੁੰਦਾ, ਦੇਖਣ ਨੂੰ ਤਾਂ ਲੱਗਦਾ ਵੀ ਰੂਹਾਨੀਅਤ ਹੈ, ਬਹੁਤ ਵੱਡੀ ਆਰਗੇਨਾਈਜੇਸ਼ਨ ਬਣਦੀ ਹੈ, ਲੱਖਾਂ ਕਰੋੜਾਂ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦੀ ਸੰਗਤ ਹੁੰਦੀ ਹੈ, ਡੇਰੇ ਹੁੰਦੇ ਨੇ, ਪਰ ਉਹ ਇੱਕ ਤਰੀਕੇ ਦੇ ਨਾਲ ਇੱਕ ਖਾਲੀ ਮਿਆਨ ਹੈ। ਜਿਸ ਤਰ੍ਹਾਂ ਮਿਆਨ ਦੀ ਵੈਲਿਊ ਉਦੋਂ ਹੈ ਜਦੋਂ ਤਲਵਾਰ ਹੋ, ਤਲਵਾਰ ਵਿੱਚੋਂ ਮਿਸ ਹੋ ਜਾਂਦੀ ਹੈ। ਜਿਸ ਤਰ੍ਹਾਂ ਸੋਨੇ ਦਾ ਜਿਹੜਾ ਡੱਬਾ ਹੈ ਨਾ ਉਹਦੇ ਵਿੱਚ ਜਿੰਨਾ ਚਿਰ ਤੱਕ ਸੋਨੇ ਦਾ ਗਹਿਣਾ ਹੈ ਉਹਦੀ ਵੈਲਿਊ ਹੈ। ਸੋ ਉਸੇ ਤਰ੍ਹਾਂ ਹੀ ਇਹ ਵੀ ਇੱਕ ਡੱਬਾ ਬਣ ਜਾਂਦਾ ਹੈ, ਗਹਿਣਾ ਵਿੱਚੋਂ ਮਿਸ ਹੋ ਜਾਂਦਾ, ਜਿਹਨੂੰ ਕਿ ਆਪਾਂ ਰੂਹਾਨੀਅਤ ਕਹਿ ਸਕਦੇ ਹਾਂ। ਲੱਖਾਂ ਕਰੋੜਾਂ ਅਜਿਹੇ ਜਿਹੜੀਆਂ ਗੱਦੀਆਂ ਚੱਲਦੀਆਂ ਅੱਗੇ ਦੀ ਅੱਗੇ ਅੱਗੇ, ਲੱਖਾਂ ਕਰੋੜਾਂ ਇਹਨਾਂ ਦੇ ਭਗਤ ਬਣ ਜਾਂਦੇ ਨੇ। ਨਾ ਉਹਨਾਂ ਦੇ ਪੱਲੇ ਕੁਛ ਹੁੰਦਾ ਰੂਹਾਨੀ ਦੇ ਤੌਰ ਤੇ, ਨਾ ਗੁਰੂ ਦੇ ਪੱਲੇ ਹੁੰਦਾ। ਇਹ ਠੀਕ ਹੈ ਵੀ ਉਹ ਅਮੀਰ ਬਣ ਜਾਂਦੇ, ਪਾਵਰ ਲੈ ਲੈਂਦੇ, ਕੁਛ ਲੈ ਲੈਂਦੇ, ਪਰ ਜਿੱਥੇ ਤੱਕ ਰੂਹਾਨੀਅਤ ਦੀ ਗੱਲ ਹੈ ਉਹ ਰੂਹਾਨੀਅਤ ਉਹਨਾਂ ਦੇ ਪੱਲੇ ਨਹੀਂ ਹੁੰਦੀ। ਇਹ ਇੱਕ ਹਿਸਟਰੀ ਦੀ ਗਵਾਹ ਹੈ। ਜੇ ਇਹ ਗੱਲ ਸੱਚੀ ਨਾ ਹੋਵੇ ਤਾਂ ਜਿਹੜੇ ਇੱਕ ਵਾਰੀ ਪਹਿਲਾਂ ਗੁਰੂ ਆਏ ਸੀਗੇ ਉਹਨਾਂ ਦੀ ਗੱਦੀ ਚੱਲੀ ਜਾਂਦੀ ਸੀ, ਫਿਰ ਤਾਂ ਨਵੀਆਂ ਗੱਦੀਆਂ ਚੱਲਣ ਦੀ ਲੋੜ ਹੀ ਨਹੀਂ ਪੈਂਦੀ। ਸੋ ਜਦੋਂ ਉਹ ਰੂਹਾਨੀਅਤ ਮਿਸ ਹੋ ਜਾਂਦੀ ਹੈ, ਫਿਰ ਕਿਸੇ ਹੋਰ ਥਾਂ ਦੇ ਉੱਤੇ ਉਹ ਸੰਤ ਸਤਿਗੁਰੂ ਜਨਮ ਲੈਂਦੇ ਨੇ ਤੇ ਉੱਥੇ ਰੂਹਾਨੀਅਤ ਦਾ ਪ੍ਰਚਾਰ ਕਰਦੇ ਨੇ। ਜਿਹੜੇ ਪਰਫੈਕਟ ਮਾਸਟਰ ਹੁੰਦੇ ਨੇ ਨਾ, ਉਹਨਾਂ ਨੂੰ ਸਮਝਣਾ ਕੋਈ ਸੌਖਾ ਕੰਮ ਨਹੀਂ, ਬਹੁਤ ਔਖਾ ਕੰਮ ਹੈ। ਅੱਜ ਆਪਾਂ ਇਹੀ ਗੱਲ ਕਰਾਂਗੇ ਵੀ ਆਪਾਂ ਪਰਫੈਕਟ ਮਾਸਟਰ ਨੂੰ ਕਿਸ ਤਰ੍ਹਾਂ ਸਮਝ ਸਕਦੇ ਹਾਂ। ਦੇਖ ਲਓ, ਜਿਹੜਾ ਪੂਰਨ ਸੰਤ ਹੁੰਦਾ ਨਾ ਕੋਈ ਵੀ, ਉਹ ਸਾਡੇ ਵਾਂਗ ਹੀ ਖਾਂਦੇ ਪੀਂਦੇ ਨੇ, ਉੱਠਦੇ ਬੈਠਦੇ ਨੇ, ਚੱਲਦੇ ਫਿਰਦੇ ਨੇ, ਉਹਨਾਂ ਦੇ ਵੀ ਪਰਿਵਾਰ ਹੁੰਦੇ ਨੇ, ਬੱਚੇ ਹੁੰਦੇ ਨੇ, ਪਰ ਉਹਨਾਂ ਦੇ ਅੰਦਰ ਜਿਹੜੀ ਅੰਦਰਲੀ ਤਾਕਤ ਹੁੰਦੀ ਹੈ ਨਾ, ਰੂਹਾਨੀ ਤਾਕਤ ਹੁੰਦੀ ਹੈ, ਉਹ ਸਾਨੂੰ ਦਿਖਾਈ ਨਹੀਂ ਦਿੰਦੀ। ਉਹ ਕੋਈ ਬਿਰਲਾ ਬਿਰਲਾ ਹੀ ਉਸ ਨੂੰ ਸਮਝ ਸਕਦਾ, ਉਸ ਨੂੰ ਦੇਖ ਸਕਦਾ। ਕਿਉਂ? ਕਿਉਂਕਿ ਜਿੰਨਾ ਚਿਰ ਤੱਕ ਅਸੀਂ ਮਿਹਨਤ ਕਰਕੇ ਅੰਦਰਲੀ ਜੋਤ ਨੂੰ ਨਹੀਂ ਦੇਖਦੇ, ਅੰਦਰਲੀ ਰੂਹਾਨੀ ਧੁਨ ਨੂੰ ਨਹੀਂ ਸੁਣਦੇ, ਉਹਨਾਂ ਚਿਰ ਤੱਕ ਗੁਰੂ ਦੀ ਪਹਿਚਾਣ ਮੂੰਹ ਜਵਾਨੀਆਂ ਸੁਣੀਆਂ ਸੁਣਾਈਆਂ ਗੱਲਾਂ ਨੇ, ਘੜੀਆਂ ਘੜਾਈਆਂ ਗੱਲਾਂ ਨੇ, ਹਾਈਪੋਥੈਟੀਕਲ ਗੱਲਾਂ ਨੇ। ਕਿਉਂਕਿ ਹਕੀਕਤ ਇਹ ਹੈ ਕਿ ਏਵਡ ਉੱਚਾ ਹੋਏ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਹੀ ਹੂ ਇਜ਼ ਐਜ਼ ਹਾਈ ਐਜ਼ ਦਾ ਪਰਫੈਕਟ ਮਾਸਟਰ, ਓਨਲੀ ਹੀ ਕੈਨ ਨੋ ਹਿਮ। ਜਿੰਨਾ ਚਿਰ ਤੱਕ ਅਸੀਂ ਆਪ ਮਿਹਨਤ ਕਰਕੇ ਆਪਣਾ ਅੰਦਰਲਾ ਪਰਦਾ ਨਹੀਂ ਖੋਲਦੇ, ਰੱਬੀ ਜੋਤ ਦੇ ਦਰਸ਼ਨ ਨਹੀਂ ਕਰਦੇ, ਰੱਬੀ ਧੁਨ ਨੂੰ ਨਹੀਂ ਸੁਣਦੇ, ਉਨਾ ਚਿਰ ਤੱਕ ਅਸੀਂ ਕਿਸੇ ਬਾਰੇ ਜੱਜਮੈਂਟ ਨਹੀਂ ਦੇ ਸਕਦੇ ਕਿ ਇਹ ਪਰਫੈਕਟ ਗੁਰੂ ਹੈਗਾ ਕਿ ਨਹੀਂ। ਤੇ ਜਦੋਂ ਤੁਹਾਡਾ ਪਰਦਾ ਖੁੱਲ ਜਾਂਦਾ, ਆਪ ਮਿਹਨਤ ਕਰਦੇ ਹਾਂ, ਤੇ ਫਿਰ ਤੁਹਾਨੂੰ 100% ਸ਼ੋਰਟੀ ਹੁੰਦੀ ਹੈ ਵੀ ਇਹ ਜਿਹੜੇ ਸੰਤ ਮਹਾਂਪੁਰਸ਼ ਬਣੇ ਫਿਰਦੇ ਨੇ ਨਾ, ਜਿਹੜੇ ਚਿੱਟੇ ਕੱਪੜੇ ਪਾਉਂਦੇ, ਚਿੱਟੀਆਂ ਦਾੜੀਆਂ ਰੱਖਦੇ, ਵੱਡੀਆਂ ਕਾਰਾਂ 'ਚ ਜਾਂਦੇ ਨੇ, ਹਵਾਈ ਜਹਾਜ਼ਾਂ ਦਾ ਸਫ਼ਰ ਕਰਦੇ ਨੇ, ਲੱਖਾਂ ਕਰੋੜਾਂ ਇਹਨਾਂ ਦੀ ਸੰਗਤ ਹੈ, ਵੀ ਇਹ ਇਹਨਾਂ ਪੱਲੇ ਕੁਛ ਨਹੀਂ ਹੈ, ਇਹ ਖਾਲੀ ਡੱਬਾ ਹੀ ਡੱਬਾ, ਰੂਹਾਨੀ ਤੁਡੀ ਵੀ ਹੈ। ਸੋ ਉਹ ਉਹਦੇ ਲਈ ਜੱਜਮੈਂਟ ਕਰਨ ਲਈ ਤੁਹਾਨੂੰ ਯੂ ਹੈਵ ਟੂ ਗੋ ਵਿਦ ਇਨ, ਫਿਰ ਹੀ ਅਸੀਂ ਜੱਜਮੈਂਟ ਕਰਾਂਗੇ ਨਾ। ਸੋ ਇਸ ਕਰਕੇ ਆਪਾਂ ਕਿਸੇ ਬਾਰੇ ਜੱਜਮੈਂਟ ਦੇਣ ਤੋਂ ਪਹਿਲਾਂ ਖੁਦ ਮਿਹਨਤ ਕਰੀਏ, ਆਪਣੇ ਅੰਦਰ ਆਪਣੇ ਹੱਥ ਪੱਲੇ ਕੁਛ ਹੋਵੇ, ਫਿਰ ਹੀ ਕੋਈ ਜੱਜਮੈਂਟ ਕਰਾਂਗੇ। ਜੇ ਆਪਾਂ 10ਵੀਂ ਪਾਸ ਹਾਂ, ਕਿਸੇ ਨੂੰ ਕੀ ਕਹਿ ਸਕਦੇ ਹਾਂ ਵੀ ਇਹ ਗ੍ਰੈਜੂਏਟ ਹੈਗਾ ਕਿ ਨਹੀਂ ਹੈਗਾ, ਮਾਸ ਪੋਸਟ ਗ੍ਰੈਜੂਏਟ ਹੈਗਾ ਕਿ ਨਹੀਂ। ਜਦੋਂ ਅਸੀਂ ਉਹਦੇ ਲੈਵਲ ਤੇ ਜਾਵਾਂਗੇ, ਫਿਰ ਸਾਨੂੰ ਪਤਾ ਲੱਗੂਗਾ ਵੀ ਇਹਨੂੰ ਇੰਨਾ ਗਿਆਨ ਹੈਗਾ ਕਿ ਨਹੀਂ ਹੈਗਾ, ਕਿ ਸਿਫਾਰਿਸ਼ਾਂ ਦੇ ਕੇ ਨਕਲਾਂ ਮਾਰ ਕੇ ਪਰਚੀਆਂ ਲੈ ਕੇ ਹੀ ਮਾਸਟਰ ਬਣਿਆ ਹੋਇਆ। ਸੋ ਗੁਰੂ ਦੀਆਂ ਨਿਸ਼ਾਨੀਆਂ ਕੀ ਨੇ? ਮੋਟੀਆਂ ਮੋਟੀਆਂ, ਇਹ ਤਾਂ ਹੈਗੀ ਨਾ ਅੰਦਰ ਦੀ ਗੱਲ ਵੀ ਅੰਦਰ ਜਾਓਗੇ ਤੁਹਾਨੂੰ ਪਹਿਚਾਣ ਹੋਜੂਗੀ, ਪਰ ਹੁਣ ਅੰਦਰ ਕਿੰਨੇ ਕੁ ਜਾਂਦੇ ਨੇ? ਮੇਰੇ ਦਾ ਖਿਆਲ ਕੋਈ ਨਹੀਂ, ਉਹੋ ਜਿਹੇ ਚੇਲੇ ਚਾਪਟੇ ਨੇ ਸਾਰੇ, ਉਹ ਜਾਂਦੇ ਕਹਿਣੀ ਮਿੱਠੀਆਂ ਗੱਲਾਂ ਬਣਾ ਕੇ ਗੁਰੂ ਨੂੰ ਵੀ ਫੂਕ ਦੇਈ ਜਾਂਦੇ, ਗੁਰੂ ਨੂੰ ਵੀ ਪਤਾ ਨਾ ਮੈਂ ਅੰਦਰ ਗਿਆ ਨਾ ਇਹ ਅੰਦਰ ਗਏ ਨੇ, ਇਸ ਕਰਕੇ ਭੀੜ ਦੇਖ ਕੇ ਜੀ ਲੱਗਿਆ ਰਹਿੰਦਾ ਉਹਨਾਂ ਦਾ ਵੀ, ਸੇਵਾ ਦੇ ਚਲੇ ਗਏ, ਇੱਧਰ ਚਲੇ ਗਏ, ਉੱਧਰ ਚਲੇ ਗਏ, ਮਗਰ ਮਗਰ ਭੱਜੇ ਫਿਰਦੇ ਨੇ। ਜੇ ਕਦੇ ਠੰਡੇ ਦਿਲ ਨਾਲ ਸੋਚੋ, ਉਹਨਾਂ ਨੂੰ ਵੀ ਪਤਾ ਹੁੰਦਾ ਕਿ ਮੇਰੇ ਪੱਲੇ ਕੱਖ ਨਹੀਂ ਹੈ, ਕਿਉਂਕਿ ਜਦੋਂ ਵੀ ਤੁਹਾਨੂੰ ਕੁਛ ਮਿਲੂਗਾ ਇੱਧਰੋਂ ਉੱਧਰੋਂ ਨਹੀਂ, ਅੰਦਰ ਵੜ ਕੇ ਮਿਲਣਾ। ਜਿੰਨੀ ਮਰਜ਼ੀ ਸੇਵਾ ਕਰ ਲਓ, ਜਿੰਨੇ ਮਰਜ਼ੀ ਪੁੰਨਦਾਨ ਕਰ ਲਓ, ਜਿੰਨਾ ਚਿਰ ਤੱਕ 100% ਤੁਸੀਂ ਅੰਦਰ ਮਿਹਨਤ ਕਰਕੇ ਨਹੀਂ ਵੜਦੇ, ਉਸ ਰੱਬੀ ਜੋਤ ਦੇ ਦਰਸ਼ਨ ਨਹੀਂ ਕਰਦੇ, ਧੁਨਾਤਮਕ ਧੁਨ ਨੂੰ ਨਹੀਂ ਸੁਣਦੇ, ਉਨਾ ਚਿਰ ਤੱਕ ਤੁਸੀਂ ਖਾਲੀ ਹੋ। ਇਹ ਠੀਕ ਹੈ ਵੀ ਜੇ ਝੂਠੇ ਡਰਾਮੇ ਕਰੋਗੇ ਤਾਂ ਪਰਮਾਤਮਾ ਕੋਲੋਂ ਕਿਹੜੀਆਂ ਗੱਲਾਂ ਛੁਪੀਆਂ ਹੋਈਆਂ, ਜਿਵੇਂ ਦਾਈ ਕੋਲ ਕਿਹੜਾ ਪੇਟ ਲੁਕਿਆ ਹੁੰਦਾ, ਉਹ ਪਰਮਾਤਮਾ ਨੂੰ ਪਤਾ ਵੀ ਇਹ ਡਰਾਮੇਬਾਜ਼ੀ ਕਰਦਾ। ਪਰ ਫਿਰ ਵੀ ਜੇ ਅਸੀਂ ਪੂਰਨ ਗੁਰੂ ਦੀਆਂ ਨਿਸ਼ਾਨੀਆਂ ਦੇਖਣੀਆਂ ਹੋਣ ਦੁਨਿਆਵੀ ਤੌਰ ਤੇ, ਉਹਦੀ ਪਹਿਲੀ ਨਿਸ਼ਾਨੀ ਹੁੰਦੀ ਹੈ ਵੀ ਜਿਹੜਾ ਪੂਰਨ ਗੁਰੂ ਹੁੰਦਾ ਨਾ, ਉਹ ਦਾਤਾ ਹੁੰਦਾ, ਉਹ ਮੰਗਤਾ ਨਹੀਂ ਹੁੰਦਾ, ਉਹ ਆਪਣੇ ਖਾਣ ਪੀਣ ਲਈ, ਆਪਣੇ ਜੀਵਨ ਦਾ ਨਿਰਵਾਹ ਕਰਨ ਦੇ ਲਈ ਖੁਦ ਹੱਥਾਂ ਪੈਰਾਂ ਨਾਲ ਮਿਹਨਤ ਕਰਦਾ, ਜੋ ਵੀ ਉਹਦੀ ਕਮਾਈ ਹੁੰਦੀ ਹੈ ਨੇਕ ਪਾਕ ਉਹਦੇ ਵਿੱਚ ਆਪਦਾ ਗੁਜ਼ਾਰਾ ਕਰਦਾ, ਤੇ ਜਿਹੜਾ ਕੋਈ ਮਾੜਾ ਮੋਟਾ ਬਚੇ ਉਹ ਸੰਗਤ ਲਈ ਭੁੱਖੇ ਪਿਆਸੇ ਦੀ ਮਦਦ ਕਰਦਾ। ਕਬੀਰ ਸਾਹਿਬ ਨੇ ਕਿਹਾ ਸੀ ਸੰਤ ਦੀ ਨਿਸ਼ਾਨੀ ਕਿ ਮਰ ਜਾਊ ਮੰਗੂ ਨਹੀਂ, ਆਪਣੇ ਤਨ ਕੇ ਕਾਜ ਪਰਮਾਰਥ ਕੇ ਕਾਜ ਮੇ ਮੁਝੇ ਨਾ ਵੇ ਲਾਜ। ਕੀ ਕਹਿੰਦੇ ਕਬੀਰ ਸਾਹਿਬ ਕਿ ਮੈਂ ਮਰਨਾ ਪ੍ਰੈਫਰ ਕਰਦਾ, ਕਿ ਮੈਂ ਆਪਣੇ ਲਈ ਮੈਨੂੰ ਕੱਪੜਾ ਚਾਹੀਦਾ, ਰੋਟੀ ਚਾਹੀਦੀ ਆ, ਉਹ ਚਾਹੀਦਾ ਮੈਨੂੰ ਕੋਈ ਜੁੱਤੀ ਚਾਹੀਦੀ ਆ, ਉਹਦੇ ਲਈ ਨਹੀਂ ਮੈਂ ਮੰਗਦਾ, ਉਹਦੇ ਲਈ ਮੈਂ ਮਰਨਾ, ਆਈ ਵਿਲ ਪ੍ਰੈਫਰ ਟੂ ਡਾਈ ਮਾਈ ਸੈਲਫ ਇਨਸਟੈਡ ਆਫ ਬੈਗਿੰਗ ਇਨ ਫਰੰਟ ਆਫ ਦਾ ਪੀਪਲ। ਕਹਿੰਦੇ ਨਾਲ ਹੀ ਦੂਜੀ ਸ਼ਬਦ ਪਰਮਾਰਥ ਕੇ ਕਾਜ ਮੇਂ ਮੁਝੇ ਨਾ ਵੇਲਾਜ। ਜੇ ਕੋਈ ਰੂਹਾਨੀ ਕੰਮ ਕਰਨੇ ਆ, ਪਰਮਾਰਥ ਦੇ ਕੰਮ ਕਰਨੇ ਆ, ਕਦੇ ਕੋਈ ਖੂਹ ਲਗਾਉਣਾ, ਕਦੇ ਕੋਈ ਹੋਸਪਿਟਲ ਖੋਲ੍ਹਣਾ, ਉਹਦੇ ਲਈ ਲੋਕਾਂ ਨੂੰ ਕਹਿ ਸਕਦੇ ਨੇ ਕਿ ਵੀ ਤੁਸੀਂ ਆਹ ਕੰਮ ਕਰੋ, ਆਹ ਕਰੋ, ਅਤੇ ਇਹਦੇ ਲਈ ਪੈਸਾ ਬਣਾਓ, ਬਿਲਡਿੰਗ ਬਣਾਓ, ਉਹ ਪਰਮਾਰਥ ਦੇ ਕੰਮ ਨੇ। ਪਰ ਆਪਣੀ ਪਰਸਨਲ ਲਾਈਫ ਦੇ ਲਈ, ਆਪਣਾ ਪਰਸਨਲ ਫਾਇਦਾ ਲੈਣ ਦੇ ਲਈ ਉਹ ਕਦੇ ਵੀ ਸੰਗਤ ਦੇ ਅੱਗੇ ਹੱਥ ਨਹੀਂ ਫੈਲਾਉਂਦੇ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ, ਗੁਰੂ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲਾਗੋ ਪਾਏ, ਕਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੋਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਜਿਹੜੇ ਆਪਣੇ ਆਪ ਨੂੰ ਗੁਰੂ ਪੀਰ ਸੰਤ ਸਮਝਦੇ ਨੇ ਤੇ ਲੋਕਾਂ ਦੇ ਕੋਲੇ ਮੰਗਦੇ ਫਿਰਦੇ ਨੇ ਨਾ, ਉਹਨਾਂ ਦੇ ਕਦੇ ਪੈਰਾਂ ਤੇ ਮੱਥੇ ਨਹੀਂ ਟੇਕੀਦੇ, ਕਾਲ ਖਾਏ ਕੁਛ ਹੱਥੋਂ ਦੇ। ਉਹਨਾਂ ਨੇ ਪ੍ਰਿੰਸੀਪਲ ਸੈੱਟ ਕੀਤਾ ਕਿ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਨ ਦੇ ਲਈ ਉਹ ਦਸਾਂ ਨੋਹਾਂ ਦੀ ਕਮਾਈ ਕਰਦੇ ਨੇ। ਨਾਨਕ ਰਾਹ ਪਛਾਣੇ ਸੋਈ, ਕਾਲ ਖਾਏ ਕੁਛ ਹੱਥੋਂ ਦੇ, ਆਪਣੀ ਮਿਹਨਤ ਕਰਕੇ ਕਮਾਉਂਦੇ ਨੇ ਤੇ ਲੋੜਵੰਦਾਂ ਦੀ ਸੇਵਾ ਕਰਦੇ ਨੇ। ਇਹੀ ਅਸਲੀ ਸੰਤ ਦੀ ਨਿਸ਼ਾਨੀ ਹੈ ਬਾਹਰੋਂ, ਇਹ ਸਾਡੀਆਂ ਅੱਖਾਂ ਖੋਲ੍ਹ ਕੇ ਰੱਖਣ ਦੀ ਲੋੜ ਹੈ। ਜਿਹੜੇ ਇਨਡਾਇਰੈਕਟ ਵੇ ਨਾਲ ਨਾ ਮੰਗਦੇ ਫਿਰਦੇ ਨੇ ਵੀ ਆਹ ਕਰ ਦਿਓ, ਮੋਹ ਕਰ ਦਿਓ, ਕਈ ਵਾਰੀ ਅੱਜ ਕੱਲ੍ਹ ਨੇ ਸਕੂਲ ਖੋਲ੍ਹਣਾ, ਕਾਲਜ ਖੋਲ੍ਹਣਾ, ਉਹ ਖੋਲ੍ਹਣਾ, ਬਾਹ ਖੋਲ੍ਹਣਾ, ਪਿੱਛੇ ਉਹਨਾਂ ਦਾ ਮੋਟਿਵ ਹੁੰਦਾ, ਤੋਰੀ ਫੁਲਕਾ ਉਹਨਾਂ ਦਾ ਚੱਲਦਾ ਰਹਿੰਦਾ। ਪਲਟੂ ਸਾਹਿਬ ਯੂਪੀ ਦੇ ਅੰਦਰ, ਉੱਤਰ ਪ੍ਰਦੇਸ਼ ਦੇ ਅੰਦਰ ਇੱਕ ਉੱਚ ਕੋਟੀ ਦੇ ਮਹਾਤਮਾ ਹੋਏ ਨੇ, ਉਹਨਾਂ ਨੇ ਵੀ ਇਸ ਬਾਰੇ ਲਿਖਿਆ। ਉਹ ਕਹਿੰਦੇ ਭੀਖ ਨਾ ਮੰਗੇ, ਭੀਖ ਨਾ ਮੰਗੇ ਸੰਤ ਜਨ, ਭੀਖ ਨਹੀਂ ਮੰਗਦੇ, ਉਹ ਬੈਗਿੰਗ ਨਹੀਂ ਹੈ, ਬੈਗ ਦੇ ਆਰ ਨਾਟ ਬੈਗਰਸ। ਕਹਿ ਗਏ ਪਲਟੂ ਦਾਸ, ਹੰਸ ਚੁਗੇ ਨਾ ਘੋਗੀ, ਸੀ ਚਰੇ ਨਾ ਕਾਸ। ਕਹਿੰਦੇ ਜਿਸ ਤਰ੍ਹਾਂ ਜਿਹੜੇ ਹੰਸ ਹੁੰਦੇ ਨੇ ਘੋਗੇ ਨਹੀਂ ਖਾਂਦੇ, ਉਹ ਮੋਤੀ ਖਾਂਦੇ ਨੇ, ਇਸ ਤਰ੍ਹਾਂ ਜਿਹੜੇ ਸ਼ੇਰ ਹੁੰਦੇ ਨੇ ਉਹ ਘਾਹ ਨਹੀਂ ਖਾਂਦੇ, ਇਸੇ ਤਰ੍ਹਾਂ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਨੇ ਉਹ ਲੋਕਾਂ ਦੇ ਅੱਗੇ ਭੀਖ ਨਹੀਂ ਮੰਗਦੇ, ਬੈਗਿੰਗ ਨਹੀਂ, ਬੈਗਰ ਨਹੀਂ ਹੈ। ਦੂਸਰਾ ਕੀ ਨਿਸ਼ਾਨੀ ਹੈ ਸੰਤ ਮਹਾਂਪੁਰਸ਼ ਦੀ, ਉਹ ਹੈਗਾ ਕਿ ਜਿਹੜੇ ਪੂਰਨ ਸੰਤ ਸਤਿਗੁਰੂ ਹੁੰਦੇ ਨੇ ਨਾ, ਉਹ ਵਿਛੜੀਆਂ ਰੂਹਾਂ ਨੂੰ, ਜੇ ਜਿਵੇਂ ਆਪਾਂ ਵੀ ਆਰ ਆਲ ਸਟਰਗਲਿੰਗ ਸੋਲਸ, ਦੁਨੀਆਂ 'ਚ ਆਏ ਹਾਂ, ਪਰਮਾਤਮਾ ਨਾਲ ਵਿਸਾਲ ਕਰਨਾ ਸੀ ਜਦੋਂ ਮਾਂ ਦੇ ਪੇਟ 'ਚੋਂ ਨਿਕਲੇ ਹਾਂ, ਪਰ ਦੁਨੀਆਂ ਨਾਲ ਇੰਨਾ ਪਿਆਰ ਪੈ ਗਿਆ, ਉਹ ਗੱਲਾਂ ਭੁੱਲ ਗਏ। ਸੋ ਜਿਹੜੇ ਪੂਰਨ ਸੰਤ ਹੁੰਦੇ ਨੇ ਉਹ ਸਾਡੀਆਂ ਵਿਛੜੀਆਂ ਰੂਹਾਂ ਨੂੰ, ਸਾਡੇ ਵਰਗੇ ਲੋਕਾਂ ਨੂੰ ਸਮਝਾਉਂਦੇ ਨੇ ਕਿ ਭਰਾਵਾ ਤੇਰੇ ਜ਼ਿੰਦਗੀ ਦਾ, ਇਸ ਜੂਨ ਦਾ, ਇਹ ਰੋਟੀ ਪਾਣੀ ਖਾਣ ਦਾ, ਦੁਨੀਆਂ ਵਿੱਚ ਰਹਿਣ ਦਾ ਸਿਰਫ ਇਹੀ ਨਹੀਂ ਵੀ ਬਾਲ ਬੱਚੇ ਜੰਮ ਲਏ ਤੇ ਬੁਢਾਪਾ ਹੋ ਗਿਆ, ਪੈਸੇ ਕਮਾ ਲਏ, ਵੱਡੇ ਮਕਾਨ ਲੈ ਲਏ, ਤੇਰੀ ਜ਼ਿੰਦਗੀ ਦਾ ਜਿਹੜਾ ਅਲਟੀਮੇਟ ਗੋਲ ਹੈ ਉਹ ਹੈਗਾ ਟੂ ਮਰਜ ਵਿਦ ਦਾ ਲਾਰਡ, ਆਪਣੇ ਆਪ ਨੂੰ ਪਹਿਚਾਣ। ਸੋ ਆਪਣੇ ਆਪ ਨੂੰ ਜਦੋਂ ਤੂੰ ਪਹਿਚਾਨੇਗਾ ਕਿ ਮੈਂ ਕੀ ਹਾਂ, ਮੈਂ ਉਸ ਪਰਮ ਪਿਤਾ ਪਰਮੇਸ਼ਰ ਦੀ ਅੰਸ਼ ਹਾਂ, ਆਤਮ ਅੰਸ਼ ਰਾਮ ਦੀ, ਜਦੋਂ ਤੁਸੀਂ ਆਪਣੇ ਅੰਦਰ ਵੜੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਮੈਂ ਛੋਟੀ ਜਿਹੀ ਤਾਕਤ ਨਹੀਂ, ਮੈਂ ਤਾਂ ਉਸ ਪਰਮਾਤਮਾ ਦੀ ਬੂੰਦ ਹਾਂ। ਸੋ ਉਹ ਪੂਰਨ ਸੰਤ ਸੰਤ ਜਿਹੜੇ ਹੁੰਦੇ ਨੇ ਉਹ ਸਾਨੂੰ ਇਹ ਗੱਲਾਂ ਸਮਝਾਉਂਦੇ ਨੇ, ਪਰ ਜਿਹੜੇ ਥੱਲੜੇ ਲੈਵਲ ਦੇ ਸੰਤ ਹੁੰਦੇ ਨੇ ਉਹ ਸਾਨੂੰ, ਜਿਹੜੀ ਸੰਗਤ ਹੁੰਦੀ ਹੈ, ਕੋਈ ਕਹਿੰਦਾ ਜੀ ਮੇਰੇ ਮੁੰਡੇ ਨਹੀਂ ਹੈ, ਮੇਰਾ ਕੁੜੀ ਆ, ਕੁੜੀਆਂ ਹੋਈਆਂ ਜਾਂਦੀਆਂ, ਜਾਂ ਮੇਰੇ ਬਿਜ਼ਨਸ ਘਾਟਾ ਪਈ ਜਾਂਦਾ, ਮੈਨੂੰ ਨੌਕਰੀ ਨਹੀਂ ਮਿਲਦੀ, ਮੈਂ ਫੋਰਨ ਨਹੀਂ ਜਾਂਦਾ, ਆਈਲੈਸ ਦੇ ਐਗਜ਼ਾਮ ਕਲੀਅਰ ਨਹੀਂ, ਦੇ ਘਰ 'ਚ ਸੱਸ ਸਹੁਰੇ ਦੇ ਲੜਾਈ ਝਗੜਾ ਰਹਿੰਦਾ, ਕਿਸੇ ਨੂੰ ਕੋਈ ਪਾਵਰ ਦੀ ਲਾਸਟ ਹੁੰਦੀ ਹੈ ਵੀ MLA ਬਣਨਾ, ਮੰਤਰੀ ਬਣਨਾ, ਪ੍ਰਧਾਨ ਮੰਤਰੀ ਬਣਨਾ, ਉਹ ਜਿਹੇ ਜਿਹਨੇ ਡਿਮਾਂਡਸ ਨੇ ਉਹ ਪੂਰੀਆਂ ਕਰਦੇ ਨੇ, ਉਹ ਜਿਹੜੀ ਹੈਗੀ ਉਹ ਉੱਪਰਲੇ ਲੈਵਲ ਦੇ ਨਹੀਂ ਹੁੰਦੇ। ਜਿਹੜਾ ਉੱਪਰਲਾ ਲੈਵਲ ਦਾ ਹੁੰਦਾ ਉਹ ਇਹਨਾਂ ਗੱਲਾਂ 'ਚ ਪੈਂਦੇ ਨੇ, ਉਹ ਕਹਿੰਦੇ ਦੀਜ਼ ਆਰ ਆਲ ਟੈਂਪਰੇਰੀ ਥਿੰਗਸ, ਯੂ ਕਾਂਟ ਗੈਟ ਦ ਪਰਮਾਨੈਂਟ ਹੈਪੀਨੈਸ। ਤੈਨੇ ਜੇ ਪਰਮਾਨੈਂਟ ਖੁਸ਼ੀ ਲੈਣੀ, MLA ਵੀ ਬਣ ਗਿਆ, ਪ੍ਰਧਾਨ ਮੰਤਰੀ ਬਣ ਗਿਆ, ਫੋਰਨ ਦੇ ਵਿੱਚ ਵੀ ਚਲਿਆ ਗਿਆ, ਮੁੰਡੇ ਵੀ ਜੰਮ ਲਏ, ਕੁੜੀਆਂ ਵੀ ਜੰਮ ਲਈਆਂ, ਫਿਰ ਵੀ ਤੂੰ ਦੁਖੀ ਹੋਵੇਂਗਾ। ਜੇ ਤੂੰ ਸੱਚਾ ਸੁੱਖ ਲੈਣਾ ਨਾ ਤਾਂ ਤੈਨੂੰ ਪਰਮਾਤਮਾ ਦੇ ਨਾਲ ਮਿਲਾਪ ਕਰਨਾ ਪਊਗਾ, ਇੱਧਰੋਂ ਤੈਨੂੰ ਦੁਨੀਆਂ ਦੇ ਨਾਲੋਂ ਡਿਟੈਚ ਹੋਣਾ ਪਊਗਾ ਤੇ ਅੰਦਰ ਤੈਨੂੰ ਪਰਮਾਤਮਾ ਨਾਲ ਅਟੈਚਮੈਂਟ ਕਰਨੀ ਪਊਗੀ। ਉਹ ਜਿਹੜੇ ਪੂਰਨ ਸੰਤ ਹੁੰਦੇ ਨੇ ਸਿਰਫ ਇਹੀ ਗੱਲਾਂ ਕਰਦੇ ਨੇ, ਪਰ ਜਿਹੜੇ ਨਕਲੀ ਹੁੰਦੇ ਨੇ, ਦਿਖਾਵੇ ਦੇ ਸੰਤ ਹੁੰਦੇ ਨੇ, ਸਿਰਫ ਕੱਪੜਿਆਂ ਕਰਕੇ ਪਛਾਣ, ਵੱਡੇ ਵੱਡੇ ਟਿੱਕੇ ਲਗਾ ਲਏ, ਮਾਲਾ ਫਲੜੀ ਹੱਥ ਵਿੱਚ, ਹਾਂਜੀ ਪਿੱਛੇ 10-15 ਬੰਦੇ ਤੁਰੇ ਫਿਰਦੇ ਨੇ, ਉਹ ਸਟੇਜਾਂ ਤੇ ਬੈਠ ਕੇ ਨਾ ਸਿਰਫ ਲੋਕਾਂ ਨੂੰ ਮਖੌਲ ਕਰਦੇ ਨੇ ਕੁਐਸਚਨ ਆਨਸਰ ਦੇ ਵਿੱਚ, ਉਹ ਇੱਕ ਧਰਮ ਦੀ ਦੂਜਾ ਇੱਕ ਧਰਮ ਵਾਲਾ ਦੂਜੇ ਧਰਮ ਦੀ ਨਿੰਦਿਆ ਕਰਦਾ। ਜੇ ਕੋਈ ਬੰਦਾ ਸਰਦਾਰ ਹੈ ਉਹ ਹਿੰਦੂ ਧਰਮ ਦੀ ਨਿੰਦਿਆ ਕਰੀ ਜਾਂਦਾ, ਲਕਸ਼ਮੀ ਦੀ ਮਜ਼ਾਕ ਉਡਾਈ ਜਾਂਦਾ, ਤੇ ਆਪ ਕਹਿੰਦਾ ਵੀ ਪਰਫੈਕਟ ਮਾਸਟਰ ਨੂੰ ਮੰਨੋ ਤੇ ਉਹ ਲੰਦਰ ਖਾਤੇ ਕੁਛ ਹੋਰ ਹੀ ਸਾਫ਼ ਕਰੀ ਜਾਂਦਾ। ਉਹਨਾਂ ਦੇ ਅੱਗੇ ਜੇ ਕੋਈ ਜਿਹੜਾ ਹੈ ਨਾ ਉਹ ਇੱਕ ਦੂਜੇ ਧਰਮ ਨੂੰ ਨੀਵਾਂ ਦਿਖਾਉਂਦੇ ਨੇ, ਉਹਨਾਂ ਦੀ ਜਿਹੜੀ ਪ੍ਰਾਇਓਰਟੀ ਹੁੰਦੀ ਹੈ ਨਾ ਜਿਹੜੇ ਪੂਰਨ ਸੰਤ ਸਤਿਗੁਰੂ ਹੁੰਦੇ ਨੇ ਉਹਨਾਂ ਦੀ ਪ੍ਰਾਇਓਰਟੀ ਕੀ ਹੁੰਦੀ ਹੈ, ਉਹ ਸਟੇਜ ਤੇ ਬਹਿ ਕੇ ਜਦੋਂ ਸਤਸੰਗ ਕਰਦੇ ਨੇ, ਜੇ ਕੋਈ ਉਹਨਾਂ ਨੂੰ ਹੱਸੀ ਮਜ਼ਾਕ ਦਾ ਸਵਾਲ ਵੀ ਪੁੱਛ ਲੈਂਦਾ ਕਿ ਸੰਤ ਜੀ ਤੁਸੀਂ ਮੈਨੂੰ ਚੰਗੇ ਲੱਗਦੇ ਹੋ, ਤੁਹਾਡੀਆਂ ਮੁੱਛਾਂ ਚੰਗੀਆਂ ਲੱਗਦੀਆਂ, ਤੁਹਾਡੀ ਦਾੜੀ ਚੰਗੀ ਲੱਗਦੀ ਆ, ਤੁਸੀਂ ਆਏ ਆ ਬਾਂ, ਉਹ ਉਹਨਾਂ ਦਾ ਮਾਹੌਲ ਉਹਦੀ ਚੇਂਜ ਕਰ ਦਿੰਦੇ ਨੇ। ਬੇਟਾ ਇੱਥੇ ਜਿਹੜਾ ਤੁਹਾਡਾ ਕੁਐਸਚਨ ਹੈ ਨਾ, ਉਹ ਇਹ ਹੋਣਾ ਚਾਹੀਦਾ ਕਿ ਅੰਦਰਲੇ ਤੁਹਾਨੂੰ ਕੀ ਪ੍ਰੋਬਲਮ ਆ ਰਹੀਆਂ ਨੇ। ਤੁਸੀਂ ਮੈਡੀਟੇਸ਼ਨ ਨੂੰ ਪ੍ਰਾਇਓਰਟੀ ਦਿਓ, ਇਹੋ ਜਿਹੇ ਫਜ਼ੂਲ ਦੇ ਸਵਾਲ ਨਾ ਪੁੱਛੋ। ਜਿਹੜੇ ਪੁੱਛਦੇ ਨੇ ਸੰਗਤ ਵੀ ਆਨੰਦ ਲੈਂਦੀ ਹੈ, ਹਾਸਾ ਮਖੌਲ ਕਰਦੀ ਹੈ, ਉਹੀ ਕਿਸੇ ਭੇਟੇ ਜਿਹੇ ਸਵਾਲ ਹੁੰਦੇ ਨੇ। ਨਾ ਬਾਬਾ ਜੀ ਨਾ ਜਿਹੜੇ ਸੰਤ ਹੁੰਦੇ ਨੇ, ਬਾਬੇ ਵੀ ਖਾਲੀ ਹੁੰਦੇ ਨੇ, ਸੰਗਤ ਤਾਂ ਖਾਲੀ 100% ਹੈਗੀ। ਦਿਨ ਚ ਉਹ 50 ਤਰ੍ਹਾਂ ਦੀਆਂ ਠੱਗੀਆਂ ਕਰਦੇ ਨੇ, ਉੱਪਰੋਂ ਪਹਿਰਾਵਾ ਜਿਹੜਾ ਗੱਲਾਂ ਬਾਤਾਂ ਵਧੀਆ ਕਰਦੇ, ਹੱਥ ਜੋੜਦੇ ਨੇ, ਉਹ ਕੋਈ ਫਾਇਦਾ ਨਹੀਂ ਹੈ। ਸੋ ਜਿਹੜੇ ਪੂਰਨ ਸੰਤ ਹੁੰਦੇ ਨੇ ਉਹਨਾਂ ਦੀ ਪ੍ਰਾਇਓਰਟੀ ਕੀ ਹੁੰਦੀ ਹੈ ਕਿ ਭਜਨ ਸਿਮਰਨ ਕਰੋ, ਅੰਦਰਲੀ ਖੁਸ਼ੀ ਨੂੰ ਅਸੀਂ ਕਿਵੇਂ ਲੱਭਣਾ, ਪਰਮਾਤਮਾ ਨਾਲ ਬਿਲਾਪ ਕਿਵੇਂ ਕਰਨਾ। ਜੇ ਅਜਿਹੇ ਜਿਹੜੇ ਪਰਫੈਕਟ ਮਾਸਟਰ ਹੁੰਦੇ ਨੇ ਨਾ, ਉਹ ਬੜੀ ਮਿਹਨਤ ਕਰਦੇ ਨੇ, ਇਹ ਨਹੀਂ ਵੀ ਲੋਕਾਂ ਨੂੰ ਪ੍ਰਚਾਰ ਕਰਦੇ ਨੇ, ਉਹ ਖੁਦ ਮਿਹਨਤ ਕਰਦੇ ਨੇ। ਜਿਵੇਂ ਕਿ ਇੱਕ ਫਰੀਦ ਸਾਹਿਬ ਹੋਏ ਨੇ, ਸ਼ਕਰਗੰਜ ਖੋਰ ਫਰੀਦ ਵੀ ਹੋਏ ਨੇ, ਉਹਨਾਂ ਦੀ ਬੜੀ ਇੱਕ ਪਿਆਰੀ ਲਾਈਨ ਮੈਨੂੰ ਯਾਦ ਆ ਗਈ, ਫਰੀਦਾ ਫਕੀਰੀ ਦੂਰ ਹੈ, ਫਰੀਦਾ ਫਕੀਰੀ ਦੂਰ ਹੈ ਜੈਸੇ ਪੇੜ ਖੰਜੂਰ। ਖੰਜੂਰ ਦਾ ਜਿਹੜਾ ਦਰਖਤ ਹੁੰਦਾ ਬੜਾ ਉੱਚਾ ਹੁੰਦਾ ਨਾ, ਉਹਦੇ ਉੱਤੇ ਚੜ੍ਹਨਾ ਪੈਂਦਾ, ਚੜ ਜਾਏ ਤੋ ਚਾਖੇ ਪ੍ਰੇਮ ਰਸ ਵਰਨਾ ਚੱਕਣਾ ਚੂਰ। ਜਿਹੜਾ ਖੰਜੂਰ ਦੇ ਦਰਖਤ ਦੇ ਉੱਪਰ ਚੜ ਗਿਆ, ਖੰਜੂਰਾਂ ਮਿੱਠੀਆਂ ਖਾ ਲੂ, ਤੇ ਜਿਹੜਾ ਧਲਾਮਦ ਨੇ ਥੱਲੇ ਡਿੱਗਿਆ, ਫਿਰ ਉਹਦੀ ਹੱਡੀ ਪਸਲੀ ਬਚਦੀ ਕੋਈ ਨਹੀਂ। ਸੋ ਇਹੀ ਫਕੀਰੀ ਦਾ, ਜਿੰਨਾ ਚਿਰ ਤੱਕ ਉਹ ਖੁਦ ਆਪ ਮਿਹਨਤ ਕਰਕੇ ਅੰਦਰ ਨਹੀਂ ਨਾ ਤਰੱਕੀ ਕਰਦੇ, ਉਹਨਾਂ ਚਿਰ ਤੱਕ ਉਹਨਾਂ ਨੇ ਸੰਗਤ ਨੂੰ ਵੀ ਉਹੋ ਜਿਹਾ ਪ੍ਰਚਾਰ ਕਰਨਾ, ਕਿਉਂਕਿ ਗੱਲ ਤਾਂ ਛੁਪੀ ਰਹਿੰਦੀ ਨਹੀਂ, ਜੋ ਕੁਛ ਅੰਦਰ ਹੋਊਗਾ ਉਹੀ ਬਾਹਰ ਹੋਊਗਾ, ਜਿੰਨੇ ਮਰਜ਼ੀ ਡਰਾਮੇ ਕਰ ਲਓ। ਜਿਹੜਾ ਬੰਦਾ, ਜਿਹੜਾ ਸੰਤ ਮਹਾਂਪੁਰਸ਼ ਅੰਦਰ ਮਿਹਨਤ ਕਰਕੇ ਲੱਗਿਆ, ਉਹ ਤਾਂ ਹਮੇਸ਼ਾ ਪਿਆਰ ਦੀ ਗੱਲ ਕਰੂਗਾ ਉਹਨਾਂ ਦੇ ਅੱਗੇ, ਤਾਂ ਸੰਗਤ ਜਿਹੜੀ ਹੈਗੀ ਕੋਈ ਪੁੱਠੇ ਸਿੱਧੇ ਸਵਾਲ ਹੀ ਨਹੀਂ ਕਰਦੀ, ਕੋਈ ਹਾਸਾ ਮਖੌਲ ਦਾ ਸਵਾਲ ਹੀ ਨਹੀਂ ਕਰਦੀ, ਉਹ ਤਾਂ ਰੂਹਾਨੀਅਤ ਦੀ ਗੱਲ ਕਰਦੇ ਨੇ, ਉਹ ਰੂਹਾਨੀਅਤ ਦੇ ਨਾਲ ਜੋੜਦੇ ਨੇ। ਉਹਨਾਂ ਦੀ ਜਿਹੜੀ ਕਹਿਣੀ ਹੈ ਉਹ ਇੱਕੋ ਹੀ ਗੱਲ ਹੁੰਦੀ ਹੈ ਕਿ ਹਾਓ ਵੀ ਕੈਨ ਮਰਜ ਵਿਦ ਦ ਲਾਰਡ। ਤੀਸਰੀ ਗੱਲ ਹੁੰਦੀ ਹੈ ਕਿ ਸੰਤ ਸਤਿਗੁਰੂ ਜਿਹੜੇ ਹੁੰਦੇ ਨੇ ਨਾ, ਉਹ ਭੁੱਲ ਹੁੰਦੇ ਨੇ, ਕੋਈ ਭੁੱਲਾਂ ਨਹੀਂ ਕਰਦੇ। ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ, ਉਹ ਗਲਤੀਆਂ ਨਹੀਂ ਕਰਦੇ। ਅਗਲੀ ਗੱਲ ਕਹਿੰਦੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਟੀਚਿੰਗਸ ਹੁੰਦੀਆਂ ਪਰਫੈਕਟ ਮਾਸਟਰ ਦੀਆਂ, ਇਟਸ ਆਲਵੇਜ਼ ਫਰੀ। ਜਿਵੇਂ ਸੂਰਜ ਦੀ ਗਰਮੀ ਹੈ, ਕਦੇ ਪੈਸੇ ਲੈਂਦਾ ਉਹ ਸਾਡੇ ਕੋਲੋਂ? ਜਿਹੜੀ ਗੌਰਮੈਂਟ ਦੁਨੀਆਂ ਦੇ ਕਿਤੇ ਚਲੇ ਜਾਓ, ਜਦੋਂ ਉਹ ਸਾਨੂੰ ਗਰਮੀ ਦਿੰਦੇ ਨੇ, ਹੀਟਿੰਗ ਦਿੰਦੇ ਨੇ ਜਾਂ ਏਅਰ ਕੰਡੀਸ਼ਨ ਲਗਾਉਂਦੇ ਨੇ, ਉਹ ਬਿੱਲ ਦੇਣਾ ਪੈਂਦਾ, ਪਰ ਸੂਰਜ ਕਦੇ ਵੀ ਉਹਦਾ ਅਸੀਂ ਕਦੇ ਬਿੱਲ ਨਹੀਂ ਦਿੱਤਾ। ਹਵਾ ਦੇ ਨਾਲ ਹਵਾ ਬੰਦ ਹੋ ਜਾਵੇ ਤੇ ਅਸੀਂ ਸਾਹ ਲੈਣਾ ਮੁਸ਼ਕਿਲ, ਇੱਥੇ ਢੇਰਾਂ ਦੇ ਢੇਰ ਲਾਸ਼ਾਂ ਹੋ ਜਾਣਗੀਆਂ। ਪਾਣੀ ਤੋਂ ਬਿਨਾਂ ਜਿਉਂਦੇ ਨਹੀਂ ਰਹਿ ਸਕਦੇ। ਇਹ ਸਾਰੀਆਂ ਚੀਜ਼ਾਂ ਜੇ ਫਰੀ ਨੇ ਨਾ, ਉਸੇ ਤਰ੍ਹਾਂ ਹੀ ਜਿਹੜੇ ਪੂਰਨ ਸੰਤ ਹੁੰਦੇ ਨੇ ਉਹਨਾਂ ਦੀਆਂ ਜਿਹੜੀਆਂ ਟੀਚਿੰਗ ਹੁੰਦੀਆਂ ਹਮੇਸ਼ਾ ਫਰੀ ਹੁੰਦੀਆਂ ਨੇ। ਕਾਲ ਖਾਏ ਕੁਛ ਹੱਥੋਂ ਤੋਂ, ਜਿਵੇਂ ਕਿਹਾ ਮੈਂ, ਉਹ ਮੱਥੇ ਨਹੀਂ ਟਿਕਾਉਂਦੇ। ਮੱਥੇ ਕਿਵੇਂ ਕਿਹੜੇ ਸੰਤ ਜਿਹੜੇ ਥੱਲੜੇ ਲੈਵਲ ਦੇ ਹੁੰਦੇ ਨੇ ਨਾ, ਨਕਲੀ ਕਹਿ ਲਓ, ਨਕਲੀ ਤਾਂ ਨਾ ਕਹੋ ਕਿਸੇ ਨੂੰ, ਜਿਹੜੇ ਮਤਲਬ ਉੱਪਰ ਨਹੀਂ ਪਹੁੰਚੇ ਹੁੰਦੇ, ਉਹ ਕਹਿੰਦੇ ਨੇ ਤੇਰਾ ਕੰਮ ਬਣਜੂ, ਤੂੰ 10,000 ਰੁਪਈਆ ਚੜ੍ਹਾ ਦੇ, ਤੈਨੂੰ ਵਿਦੇਸ਼ ਭੇਜਦੇ ਨੇ, ਆਈਲੈਟਸ ਦੇ ਇਗਜ਼ਾਮ ਕਲੀਅਰ ਹੋਣਗੇ, ਆਹ ਹੋ ਜਾਣਗੇ। ਉਹ ਪੈਸੇ ਬਟੋਰਦੇ ਨੇ। ਉਹਨਾਂ ਦੇ ਵੱਡੇ ਵੱਡੇ ਬਿਜ਼ਨਸਮੈਨ, ਇੰਡਸਟਰੀਅਲਿਸਟ, ਪੋਲੀਟੀਸ਼ੀਅਨ ਨਾ ਉਹਨਾਂ ਦੇ ਚੇਲੇ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹਨਾਂ ਦੇ ਮਗਰ ਸੰਗਤ ਬਹੁਤ ਆ, ਸੰਤ ਸਤਿਗੁਰੂ ਦੇ ਮਗਰ, ਤੇ ਉਹ ਵੋਟਾਂ ਲੈਣੀਆਂ, ਉਹਦੇ ਪਿੱਛੇ ਪਰਪਸ ਹੁੰਦਾ। ਜੇ ਕਿਸੇ ਨੇ ਨੌਕਰੀ ਦੀ ਟ੍ਰਾਂਸਫਰ ਕਰਾਉਣੀ, ਉਹ ਤਾਂ ਹੁੰਦੀ ਨਹੀਂ, ਉਹਨੂੰ ਪਤਾ ਵੀ ਸੰਤ ਜੀ ਦੇ ਚੀਫ ਮਿਨਿਸਟਰ ਨਾਲ, ਰਾਹੁਲ ਨਾਲ ਸੰਬੰਧ ਨੇ, ਭਗਵੰਤ ਮਾਨ ਨਾਲ ਨੇ, ਮੋਦੀ ਨਾਲ ਨੇ, ਅਮਿਤ ਸ਼ਾਹ ਦੇ ਨਾਲ ਨੇ, ਰਾਜਨਾਥ ਦੇ ਨਾਲ ਨੇ। ਅਲਾ ਕਹਿੰਦਾ ਉਦੋਂ ਕੰਮ ਲੈਣਾ, ਚਲੋ ਬਾਬੇ ਦੇ ਗੇੜੇ ਕੱਟ ਲਓ, ਬਾਬੇ ਨੂੰ ਪੈਸੇ ਚੜ੍ਹਾ ਦਿਓ, ਬਾਬਾ ਅੱਗੇ ਉਹਨੂੰ ਸਿਫਾਰਿਸ਼ ਕਰ ਦੂ, ਤੇ ਉਹ ਵੀ ਕਰ ਦਿੰਦੇ ਨੇ ਗੱਲ ਨੂੰ, ਪਤਾ ਵੀ ਇਹਨੇ ਸਾਨੂੰ ਕਿਹਾ। ਉਹ ਰਲ ਮਿਲ ਕੇ ਕੰਮ ਆਪਣਾ ਤੋਰੀ ਫੁਲਕਾ ਚਲਾਉਂਦੇ ਰਹਿੰਦੇ ਨੇ, ਪਰ ਰੂਹਾਨੀਅਤ ਉਹਨਾਂ ਦੇ ਪੱਲੇ ਕੁਛ ਨਹੀਂ ਹੁੰਦੀ। ਅਗਲੀ ਸੰਤ ਦੀ ਨਿਸ਼ਾਨੀ ਹੈ ਕਿ ਉਹਨਾਂ ਦਾ ਜਿਹੜਾ ਬਿਹੇਵੀਅਰ ਹੁੰਦਾ ਨਾ, ਐਟੀਚਿਊਡ ਜਿਹੜਾ ਹੁੰਦਾ ਨਾ, ਉਹ ਨਿਮਰਤਾ ਭਰਿਆ ਹੁੰਦਾ, ਹਿਊਮਿਲਿਟੀ ਹੁੰਦੀ ਹੈ। ਉਹ ਆਪਣੀ ਤਾਕਤ ਦੀ ਕਦੇ ਸ਼ੇਖ ਹੀ ਨਹੀਂ ਮਾਰਦੇ ਵੀ ਮੇਰੇ ਕੋਲ ਆ ਮੈਂ ਮੁੰਡੇ ਜੰਮ ਤੇ ਤੈਨੂੰ ਖੜੇ ਹੋ ਜਾਓ ਜੀ, ਖੜਾ ਹੋ ਕੇ ਸੰਗਤ ਚੋਂ ਕਹਿੰਦਾ ਜੀ ਮੈਨੂੰ ਤੁਸੀਂ ਸੱਚੇ ਪਾਤਸ਼ਾਹ ਸਤਿਗੁਰੂ ਜੀ, ਤੁਸੀਂ ਮੇਰੇ ਮੁੰਡਾ ਬਿਮਾਰ ਸੀ, ਤੁਸੀਂ ਬਿਮਾਰੀ ਠੀਕ ਕਰਤੀ, ਤੁਸੀਂ ਮੈਨੂੰ ਵਿਦੇਸ਼ ਚ ਭੇਜਤਾ, ਮੇਰੀ ਆਹ ਪ੍ਰੋਬਲਮ ਸੀ, ਉਹ ਪ੍ਰੋਬਲਮ, ਜੋ ਸ਼ੇਖ ਹੀ ਨਹੀਂ ਮਾਰਦੇ। ਉਹ ਜਿਵੇਂ ਦਰਖਤ ਦੀ ਟਾਹਣੀ ਦੇ ਨਾਲ ਜਦੋਂ ਫਲ ਲੱਗ ਜਾਂਦੇ ਨੇ, ਟਾਹਣੀ ਝੁਕ ਜਾਂਦੀ ਹੈ, ਇਸੇ ਤਰ੍ਹਾਂ ਜਿਹੜੇ ਪੂਰਨ ਸੰਤ ਸਤਿਗੁਰੂ ਹੁੰਦੇ ਨੇ ਉਹ ਕਦੇ ਸ਼ੇਖ ਹੀ ਨਹੀਂ ਮਾਰਦੇ। ਪਰ ਜਿਹੜੇ ਪਖੰਡੀ ਸਾਧੂ ਹੁੰਦੇ ਨੇ, ਲੋਕਾਂ ਸਾਹਮਣੇ ਬਹੁਤ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ, ਪਰ ਜੇ ਕੋਈ ਸੰਗਤ ਦੇ ਵਿੱਚੋਂ ਖੜਾ ਹੋ ਕੇ ਕੋਈ ਕੌੜਾ ਸਵਾਲ ਕਰ ਲਵੇ ਨਾ, ਤਾਂ ਉਸ ਵਕਤ ਤਾਂ ਉਹ ਮੁਸਕਰਾਹਟ ਹੀ ਦਿੰਦੇ ਨੇ, ਸਮਾਈਲਿੰਗ ਦਿੰਦੇ ਨੇ, ਬੇਟਾ 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 ਕਰਦੇ ਨੇ, ਪਰ ਪਿੱਛੋਂ ਸੇਵਾਦਾਰਾਂ ਨੂੰ ਇਸ਼ਾਰਾ ਕਰ ਦਿੰਦੇ ਨੇ। ਘੜਮ ਚੌਧਰੀ ਜਿਹੜੇ ਉਹਨਾਂ ਦੇ ਹੁੰਦੇ ਨੇ ਪ੍ਰਬੰਧਕ, ਉਹਨਾਂ ਨੂੰ ਸਮਝਾ ਦਿੰਦੇ ਨੇ, ਤੇ ਉਸ ਵਿਅਕਤੀ ਦੀ ਜਾਂ ਸੇਵਾ ਬੰਦ ਕਰ ਦਿੰਦੇ ਨੇ, ਜਾਂ ਉਹਦਾ ਬੁਰਾ ਹਾਲ ਕਰਦੇ, ਉਹਦੀ ਨਿੰਦਿਆ ਚੁਗਲੀ ਕਰਕੇ ਉਹਨੂੰ ਬਦਨਾਮ ਕਰਦੇ ਨੇ। ਫਿਰ ਉਹ ਜੇ ਬੰਦਾ ਜਿਹੜਾ ਕੋਈ ਸਵਾਲ ਸਿੱਧਾ ਸਟ੍ਰੇਟ ਪੁੱਛ ਲਏ ਉਹਨਾਂ ਨੂੰ ਸਾਫ਼ ਪੁੱਛ ਲਏ ਤੇ ਉਹਦੀ ਫਿਰ ਕਦੇ ਜ਼ਿੰਦਗੀ ਭਰ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਪੂਰੀ ਦੀ ਪੂਰੀ ਸੰਗਤ ਉਹਦੇ ਖਿਲਾਫ਼ ਹੋ ਜਾਂਦੀ ਹੈ। ਈਵਨ ਇੱਥੇ ਤੱਕ ਵੀ ਉਹ ਸੰਤ ਜਿਹੜੇ ਡਰਾਮੇ ਵਾਲੇ ਹੁੰਦੇ ਨੇ ਉਹ ਕਹਿੰਦੇ ਨੇ ਜੇ ਤੁਸੀਂ ਇਹਦੇ ਨਾਲ ਵਰਤਿਆ ਨਾ ਤੁਹਾਡਾ ਨੁਕਸਾਨ ਹੋਊਗਾ, ਉਹ ਸੰਗਤ ਨਾਲ ਮਿਲ ਵਰਤਨ ਹੀ ਚੜਾ ਦਿੰਦੇ ਨੇ। ਫਿਰ ਜਿਹੜਾ ਪੂਰਨ ਸੰਤ ਗੁਰੂ ਸਤਿਗੁਰੂ ਹੁੰਦਾ ਨਾ ਉਹਦੀ ਕੋਈ ਸਪੈਸ਼ਲ ਡਰੈਸ ਨਹੀਂ ਹੁੰਦੀ। ਇਹ ਨਹੀਂ ਵੀ ਇੱਥੇ ਕਲਗੀ ਲਾਉਣੀ ਹੈ ਜਾਂ ਰੇਸ਼ਮੀ ਕੱਪੜੇ ਪਾਉਣੇ ਨੇ ਜਾਂ ਕੋਈ ਆਹ ਰੱਖਣਾ ਜਾਂ ਉਹ ਰੱਖਣਾ। ਪਹਿਰਾਵਾ ਬੜਾ ਸਿੰਪਲ ਹੁੰਦਾ, ਜਿਹੋ ਜਿਹੇ ਪਰਿਵਾਰ 'ਚ ਜੰਮਿਆ ਹੋਵੇ, ਜਿਹੋ ਜਿਹੇ ਦੇਸ਼ 'ਚ ਜੰਮਿਆ ਹੋਵੇ, ਉਸ ਤਰ੍ਹਾਂ ਦਾ ਸਿੰਪਲ ਪਹਿਰਾਵਾ। ਇਹ ਨਹੀਂ ਮੈਂ ਕਹਿੰਦਾ ਗੰਦੇ ਕੱਪੜੇ ਹੋਣ, ਸਾਫ਼ ਸੁਥਰੇ ਕੱਪੜੇ ਹੋਣ, ਪਰ ਬਾਹਲੇ ਕੱਪੜਿਆਂ ਦੀ ਕੀ ਲੋੜ ਨਹੀਂ, ਜ਼ਰੂਰੀ ਤਾਂ ਨਹੀਂ ਪੂਮਾਂ ਦੇ ਸ਼ੂਜ਼ ਪਾਉਣੇ ਨੇ ਅਤੇ ਕੋਈ ਕਲਗੀ ਰੱਖਣੀ ਹੈ ਅਤੇ ਵਧੀਆ ਕੋਈ ਮਹਿੰਗੇ ਕੱਪੜੇ ਪਾਉਣੇ ਨੇ, ਕੋਈ ਬ੍ਰਾਂਡਡ ਕੱਪੜੇ ਪਾਉਣੇ ਨੇ, ਸਿੰਪਲ ਤਰੀਕੇ ਨਾਲ ਰਹਿੰਦੇ ਨੇ, ਸਾਫ਼ ਰਹਿੰਦੇ ਨੇ। ਉਹਨਾਂ ਦਾ ਕੰਮ ਇਹ ਹੁੰਦਾ। ਫਿਰ ਇਹ ਵੀ ਗੱਲ ਹੈ ਵੀ ਉਹ ਆਪਣੇ ਸਰੀਰ ਨੂੰ ਕਸ਼ਟ ਨਹੀਂ ਦਿੰਦੇ ਵੀ ਭੁੱਖੇ ਰਹਿ ਗਏ, ਵਰਤ ਰੱਖ ਲਏ, ਧੁੱਪ ਦੇ ਮੂਹਰੇ ਖੜ ਗਏ, ਪੁੱਠੇ ਲੰਕ ਗਏ, ਹੈਂਜੀ ਇਹ ਕਰ ਗਏ, ਇਹ ਨਹੀਂ ਮੱਥੇ ਦੇ ਕੋਈ ਪਹਿਰਾਵਾ ਹੋਰ ਕਰ ਲਿਆ, ਚਾਰ ਟਿੱਕੇ ਲਾ ਲਏ, ਪੰਜ ਲਾ ਲਏ, ਬਾਂਹ ਤੇ ਫੜ ਲਿਆ, ਉਹ ਕਰ ਲਿਆ, ਪਖੰਡੀਬਾਜੀ ਨਹੀਂ, ਸਿੰਪਲ ਪਹਿਰਾਵਾ ਹੁੰਦੇ ਨੇ। ਉਹ ਮਹਿੰਗੀਆਂ ਕਾਰਾਂ ਦਾ ਸਫ਼ਰ ਨਹੀਂ ਕਰਦੇ, ਹਵਾਈ ਜਹਾਜ਼ ਨਹੀਂ ਰੱਖਦੇ, ਸਿੰਪਲ ਤਰੀਕੇ ਨਾਲ ਰਹਿੰਦੇ ਨੇ, ਦਾਲ ਫੁਲਕਾ ਖਾਂਦੇ ਨੇ ਅਤੇ ਠੀਕ ਠਾਕ ਹੈ ਕੰਮ। ਉਹਨਾਂ ਦੇ ਵੱਡੇ ਵੱਡੇ ਘਰ ਵੀ ਨਹੀਂ ਹੁੰਦੇ, ਡੇਰੇ ਵੱਡੇ ਵੱਡੇ ਨਹੀਂ ਹੁੰਦੇ, ਵਧੀਆ ਏਅਰ ਕੰਡੀਸ਼ਨ ਲੱਗੇ ਨੇ, ਵਧੀਆ ਸੋਫੇ ਰੱਖੇ ਨੇ, ਵਧੀਆ ਸੇਵਾਦਾਰ ਨੇ, ਜੇ ਨਹੀਂ ਹੁੰਦੇ। ਜਿਹੜਾ ਅਸਲੀ ਸੰਤ ਸਤਿਗੁਰੂ ਹੁੰਦਾ ਉਹ ਆਪਣਾ ਕੰਮ ਆਪ ਕਰਦਾ ਅਤੇ ਸਿੰਪਲ ਪਹਿਰਾਵੇ 'ਚ ਹੁੰਦਾ। ਫਿਰ ਕਹਿਣੀ ਕਰਨੀ ਉਹਨਾਂ ਦੀ ਇੱਕ ਹੁੰਦੀ ਹੈ, ਜੋ ਵੀ ਉਹ ਲੋਕਾਂ ਨੂੰ ਸੰਗਤ ਨੂੰ ਟੀਚਿੰਗ ਟੀਚ ਕਰਦੇ ਨੇ, ਉਪਦੇਸ਼ ਦਿੰਦੇ ਨੇ, ਉਹਦੇ ਉੱਤੇ ਪਹਿਲਾਂ ਆਪ ਅਮਲ ਕਰਦੇ ਨੇ। ਜਿਵੇਂ ਬੜੇ ਵਾਰੀ ਇਹ ਐਗਜ਼ਾਮਪਲ ਲੋਕਾਂ ਨੇ ਸੁਣੀ ਹੈ ਕਿ ਕੋਈ ਬੱਚਾ ਉਹਦੇ ਫੋੜੇ ਸੀਗੇ ਅਤੇ ਉਹਦੇ ਘਰ ਦੇ ਲੈ ਗਏ, ਸੁਣਿਆ ਸੀ ਵੀ ਉਹ ਫਲਾਣਾ ਸੰਤ ਹੈ, ਉਹਦੇ ਕੋਲ ਲੈ ਜਾਓ ਅਤੇ ਉਹਦੇ ਨਾਲ ਉਹ ਕੋਈ ਇਲਾਜ ਕਰ ਦੂਗਾ ਇਹਦਾ। ਉਹ ਜੋ ਸੰਤ ਕੋਲ ਗਏ, ਘਰਦਿਆਂ ਨੇ ਕਿਹਾ ਵੀ ਮਹਾਰਾਜ ਇਹਦੇ ਫੋੜੇ ਬਹੁਤ ਨਿਕਲੇ, ਦਵਾਈਆਂ ਬੜੀਆਂ ਖਾਧੀਆਂ ਅਤੇ ਇਹਦੇ ਫੋੜੇ ਨਹੀਂ ਹੁੰਦੇ, ਦੇਖੋ ਇਹਦਾ ਕੋਈ ਇਹਦਾ ਕਰੋ, ਵਿਚਾਰਾ ਬਹੁਤ ਦੁਖੀ ਹੁੰਦਾ। ਸੰਤ ਕਹਿੰਦੇ ਅਗਲੇ ਹਫ਼ਤੇ ਆ ਜਾਇਓ, ਉਹ ਜਦੋਂ ਅਗਲੇ ਹਫ਼ਤੇ ਆ ਗਏ ਉਹ ਕਹਿੰਦਾ ਬੇਟਾ ਗੁੜ ਨਾ ਖਾਇਆ ਕਰ। ਉਹ ਘਰਦਿਆਂ ਨੂੰ ਆ ਗਿਆ ਗੁੱਸਾ, ਕਹਿੰਦੇ ਵੀ ਜੇ ਇੰਨੀ ਗੱਲ ਹੀ ਕਹਿਣੀ ਸੀ ਗੁੜ ਨਾ ਖਾਇਆ ਕਰੇ, ਤੂੰ ਪਿਛਲੇ ਹਫ਼ਤੇ ਕਹਿੰਦਾ ਸਾਨੂੰ 20 ਕਿਲੋਮੀਟਰ ਬੱਸ 'ਚ ਧੱਕੇ ਖਾਣ ਦੀ ਕੀ ਲੋੜ ਸੀ। ਜਦੋਂ ਇਹ ਗੱਲ ਗਈ ਸੰਤ ਨੂੰ, ਸੰਤ ਕਹਿੰਦਾ ਗੱਲ ਇਹ ਆ ਭਾਈ ਸਾਹਿਬ, ਜਦੋਂ ਤੁਸੀਂ ਪਿਛਲੇ ਹਫ਼ਤੇ ਆਏ ਸੀ ਉਦੋਂ ਮੈਂ ਵੀ ਗੁੜ ਖਾਂਦਾ ਸੀ, ਪਹਿਲਾਂ ਮੈਂ ਆਪਣਾ ਗੁੜ ਖਾਣਾ ਬੰਦ ਕੀਤਾ ਅਤੇ ਅੱਜ ਮੈਂ ਤਾਂ ਕਿਹਾ। ਸੋ ਜੋ ਕੁਛ ਉਹ ਦੂਜਿਆਂ ਨੂੰ ਉਪਦੇਸ਼ ਕਰਦੇ ਨੇ ਨਾ, ਉਹ ਆਪ ਉਹਦੇ ਉੱਤੇ ਅਮਲ ਕਰਦੇ ਨੇ। ਫਿਰ ਪੂਰਨ ਸੰਤ ਜਿਹੜੇ ਹੁੰਦੇ ਨੇ ਉਹਨਾਂ ਦਾ ਕਰੈਕਟਰ ਇਖਲਾਕ ਬੜਾ ਉੱਚਾ ਅਤੇ ਸੁੱਚਾ ਹੁੰਦਾ। ਆਪਣੀ ਵਾਈਫ ਤੋਂ ਬਿਨਾਂ ਜਿੰਨੀਆਂ ਵੀ ਛੋਟੀ ਉਮਰ ਦੀਆਂ ਨੇ ਜਾਂ ਵੱਡੀ ਉਮਰ ਦੀਆਂ ਨੇ ਉਹਨੂੰ ਆਪਣੀਆਂ ਧੀਆਂ ਅਤੇ ਮਾਵਾਂ ਦਿਲੋਂ ਸਮਝਦੇ ਨੇ। ਸਟੇਜ 'ਤੇ ਤਾਂ ਸਾਰਿਆਂ ਨੂੰ ਬੇਟੀ 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 ਕਰੀ ਜਾਂਦੇ ਨੇ ਜਿੰਨੇ ਵੀ ਪਖੰਡੀ ਸਾਧੂ ਨੇ, ਪਰ ਅੰਦਰੋਂ ਕੁਛ ਹੋਰ ਹੁੰਦੇ ਨੇ। ਦੇਖ ਲਓ ਜਿਹੜੇ ਪਖੰਡ ਕਰਦੇ ਨਾ ਉੱਪਰੋਂ ਕਹਿੰਦੇ ਨੇ, ਉਹ ਅੰਦਰ ਖਾਤੇ ਸੈਕਸ ਦੇ ਵਿੱਚ ਇਨਵੋਲਵ ਨੇ ਇੰਡੀਆ ਦੇ ਵਿੱਚ। ਜਿਵੇਂ ਹੁਣ ਤੁਸੀਂ ਦੇਖ ਲਓ ਇੰਡੀਆ ਦੀ ਜਿਹੜੀ ਜੇਲ੍ਹ ਹੈ ਉਹਦੇ ਵਿੱਚ ਤਿੰਨ ਰਾਮ ਕਿਹੜੇ ਕਿਹੜੇ, ਰਾਮ ਰਹੀਮ, ਆਸਾਰਾਮ, ਰਾਮਪਾਲ, ਤਿੰਨੇ ਜੇਲ੍ਹ ਦੇ ਵਿੱਚ 8 ਫੁੱਟ ਦੀਆਂ ਚੱਕੀਆਂ ਰਗੜਦੇ ਨੇ, ਘਾਹ ਨੂੰ ਪਾਣੀ ਦਿੰਦੇ ਨੇ, ਬੂਟਿਆਂ ਲਾਉਂਦੇ ਨੇ, ਪਰ ਬਾਹਰ ਉਹਨਾਂ ਦੀਆਂ ਹਜ਼ਾਰਾਂ ਲੱਖਾਂ ਸੰਗਤ ਹੈ ਜਿਹੜੇ ਕਹਿੰਦੇ ਨੇ ਇਹਦਾ ਰੱਬ ਦਾ ਰੂਪ ਹੀ ਨੇ। ਬੇਟਾ ਬੇਟਾ ਕਰਦੇ, ਟਾਰਚ ਮਾਰ ਕੇ ਸੇਵਾਦਾਰ ਨੂੰ ਸਮਝਾਉਂਦੇ ਵੀ ਉਹ ਕੁੜੀ ਦੀ ਲਾਈਟ ਪਈ ਹੈ ਲਿਆਓ ਇਹਦੀ ਮੇਰੀ ਸੇਵਾ ਦੇ ਵਿੱਚ, ਅਤੇ ਕਰਨੇ ਉਹਨਾਂ ਨੇ ਗਲਤ ਕੰਮ ਨੇ, ਸੈਕਸੁਅਲ ਐਕਟੀਵਿਟੀ 'ਚ ਇਨਵੋਲਵ ਨੇ, ਇਸ ਕਰਕੇ ਉਹਨਾਂ ਨੂੰ ਬਕਾਇਦਾ ਜੇਲ੍ਹ ਹੋਈ ਹੈ। ਮੈਂ ਤਾਂ ਨਾ ਲਏ ਨੇ ਕਿਉਂਕਿ ਇਟ ਹੈਜ਼ ਬੀਨ ਪਰੂਵਡ ਇਨ ਦਾ ਸੁਪਰੀਮ ਕੋਰਟ, ਉੱਥੋਂ ਦੀ ਕੋਰਟ ਨੇ ਸਜ਼ਾ ਦਿੱਤੀ ਹੈ, ਨਹੀਂ ਤਾਂ ਅਦਰਵਾਈਜ਼ ਸਾਡਾ ਕੋਈ ਰਾਈਟ ਨਹੀਂ ਸੀਗਾ ਉਹਨਾਂ ਨੂੰ ਕਰਨ ਲਈ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਛਲ ਯੁੱਗ ਪਹਿਚਾਨ ਕਰਨੀ ਬਹੁਤ ਮੁਸ਼ਕਿਲ ਹੈ। ਜੇ ਕਲ ਯੁੱਗ ਹੋਵੇ ਨਾ, ਕਲ ਯੁੱਗ 'ਚ ਤਾਂ ਪਤਾ ਹੁੰਦਾ ਵੀ ਆਹ ਦੋਸਤ ਆ, ਦੁਸ਼ਮਣ ਆ, ਚੰਗਾ ਕੰਮ ਕਰਦਾ, ਮਾੜਾ ਕਰਦਾ, ਪਰ ਜਿਹੜਾ ਅੱਜ ਦਾ ਨਵਾਂ ਹੀ ਯੁੱਗ ਸ਼ੁਰੂ ਹੋਵੇ ਨਾ ਛਲ ਯੁੱਗ, ਇਹਦੇ ਵਿੱਚ ਪਹਿਚਾਨ ਕਰਨੀ ਬਹੁਤ ਮੁਸ਼ਕਿਲ ਹੈ। ਜਿਹੜੀ ਅਸਲੀ ਹੈ ਉਹ ਕਈ ਵਾਰੀ ਸਾਨੂੰ ਨਕਲੀ ਲੱਗਦੀ ਹੈ, ਅਤੇ ਜਿਹੜੀ ਨਕਲ ਹੁੰਦੀ ਹੈ ਉਹ ਅਸਲ ਹੁੰਦੀ ਹੈ, ਕੋਈ ਪਤਾ ਨਹੀਂ ਲੱਗਦਾ। ਆਹ ਬਿੱਲੂ ਰਾਮ ਦੀ ਮੈਂ ਪਿਛਲੇ ਹਫ਼ਤੇ ਪੜ੍ਹ ਰਿਹਾ ਸੀ, ਬਿੱਲੂ ਰਾਮ ਨੂੰ ਜਲੇਬੀ ਬਾਬਾ ਵੀ ਕਹਿੰਦੇ, ਜਲੇਬੀ ਹੁੰਦੀ ਹੈ ਨਾ ਖਾਣ ਵਾਲੀ, ਜਲੇਬੀ ਬਾਬਾ ਨੂੰ 14 ਸਾਲ ਦੀ ਸਜ਼ਾ ਹੋਈ ਹੈ। 2 ਨਾਬਾਲਗ ਛੋਟੀਆਂ ਛੋਟੀਆਂ ਕੁੜੀਆਂ ਨਾਲ ਰੇਪ ਕਰਦਾ ਫੜਿਆ ਗਿਆ। ਆ ਸਵਾਮੀ ਨਿਤਿਆਨੰਦ ਗੂਗਲ 'ਤੇ ਜਾਓ, 10,000 ਕਰੋੜ ਰੁਪਏ ਦਾ ਮਾਲਕ ਹੈ, 1977 ਜੰਮਿਆ, ਯੰਗ ਹੀ ਹੈ। ਆ ਜਿਹੜੀ ਆਪਣੀ ਫਿਲਮ ਐਕਟਰਸ ਰਣਜੀਤ ਹੈ, ਮੈਂ ਤਾਂ ਨਾਂ ਲੈ ਰਿਹਾ, ਮੈਨੂੰ ਕੋਈ ਫਰਕ ਨਹੀਂ ਕੋਰਟ 'ਚ ਮੈਨੂੰ ਸੂ ਕਰਨਾ, ਕਿਉਂਕਿ ਕੋਰਟ ਦੇ ਵਿੱਚ ਪ੍ਰੂਫ ਹੋਈਆਂ ਨੇ ਗੱਲਾਂ। ਜਿਹੜੀ ਐਕਟਰਸ ਰਣਜੀਤਾ ਹੈ ਉਹਦੇ ਨਾਲ ਉਹ ਵੀਡੀਓ ਬਣਾਉਂਦਾ, ਜਿਹਨੇ ਗਲਤ ਐਕਟੀਵਿਟੀ ਕਰਦਾ ਸੀਗਾ, ਕੰਪਿਊਟਰ ਹੋ ਗਿਆ ਬੰਦ, ਮੇਰੇ ਵਰਗਾ ਅਣਜਾਣ ਸੀ, ਕੰਪਿਊਟਰ ਠੀਕ ਕਰਾਉਣ ਲਈ ਭੇਜਿਆ ਦੁਕਾਨ 'ਤੇ, ਉਹ ਦੁਕਾਨ ਵਾਲੇ ਨੇ ਕੱਢ ਲਈਆਂ ਅਤੇ ਉਹਨੇ ਯੂਟਿਊਬ 'ਤੇ ਪਾ ਦੀਆਂ, ਤਾਂ ਫੜਿਆ ਗਿਆ। ਅਤੇ ਉੱਥੋਂ ਭੱਜ ਕੇ ਅੱਜ ਕੱਲ੍ਹ ਇਹ ਕੈਲਾਸ਼ ਆਈਲੈਂਡ ਇਹਨੇ ਆਪਣਾ ਬਣਾ ਲਿਆ, ਆਈਲੈਂਡ ਹੀ ਖਰੀਦ ਲਿਆ, ਜਿਵੇਂ ਛੋਟੇ ਛੋਟੇ ਆਈਲੈਂਡ ਨੇ, ਜਿਵੇਂ ਆਪਾਂ ਸੇਂਟਸ ਕਹਿ ਦਿਓ, ਸੇਂਟ ਨੇਵਿਸ ਕਹਿ ਦਿਓ, ਸੇਂਟ ਪਾਲ ਮਾਰਟਿਨ ਕਹਿ ਦਿਓ, ਜੋ ਕੁਛ ਵੀ ਕਹਿ ਦਿਓ, ਇਹਨੇ ਆਸਟ੍ਰੇਲੀਆ ਵਾਲੇ ਕੋਲ ਆਈਲੈਂਡ ਹੀ ਖਰੀਦ ਲਿਆ, ਉੱਥੇ ਆਪਣਾ ਕਰੰਸੀ ਚਲਾਉਂਦਾ ਲੋਕ, ਅਤੇ ਉੱਥੇ ਲੋਕ ਮੈਨੂੰ ਨਹੀਂ ਪਤਾ ਕਿੰਨੇ, ਈਵਨ ਯੂ ਐਨ ਓ ਦੀ ਕਿਸੇ ਕਮੇਟੀ ਦੇ ਵਿੱਚ ਵੀ ਆਪਣੀ ਜਿਹੜੀ ਹੈਗੀ ਉਹਦੀ ਮਾਨਤਾ ਦਿੱਤੀ ਵੀ ਹੈ। ਨੌ ਐਕਚੁਅਲ ਤਾਮਿਲਨਾਡੂ ਦੇ ਵਿੱਚ ਰਾਜ ਸ਼ੇਖਰਨ ਬੱਚਾ ਸੀਗਾ, ਇਹ ਕਹਿੰਦਾ ਮੈਂ ਸ਼ਿਵਜੀ ਦਾ ਅਵਤਾਰ ਹਾਂ, ਉਸ ਤਰ੍ਹਾਂ ਦੇ ਕੱਪੜੇ ਉਹ ਬਸੰਖ ਤਰਸ਼ੂਲ ਵੀ ਰੱਖਦਾ, ਹੋਰ ਵੀ ਰੱਖਦਾ, ਅੰਨਿਆਂ ਨੂੰ ਕਹਿੰਦਾ ਮੈਂ ਅੱਖਾਂ ਵੀ ਦੇ ਦਿੰਦਾ, ਇਹ ਉਹ ਦਾਵਾ ਕਰਦਾ, ਮੈਨੂੰ ਨਹੀਂ ਪਤਾ ਮਿਲੀਆਂ ਕਿ ਨਹੀਂ ਮਿਲੀਆਂ, ਇਸ ਤਰ੍ਹਾਂ ਦੇ ਪਖੰਡੀ ਸਾਧੂ ਵੀ ਨੇ। ਆਹ ਨਿਰਮਲ ਬਾਬਾ ਜੀ ਦੇਖ ਲਓ ਟੀਵੀ 'ਤੇ, ਉਹ ਕੋਈ ਵੀ ਬਿਮਾਰੀ ਹੁੰਦੀ ਆ ਉਹ ਕਹਿੰਦਾ ਚਟਨੀ ਖਾਇਆ ਕਰੋ, ਗੋਲ ਗੱਪੇ ਖਾਇਆ ਕਰੋ, ਇੱਥੇ ਪਾਣੀ ਪੀ ਲਓ, ਹੋਰ ਕਰ ਲਓ, ਉਹਦੇ ਉੱਤੇ ਕੋਰਟ ਨੇ ਫੈਸਲਾ ਕੀਤਾ ਵੈ ਵੀ ਇਹਨੇ ਇੱਕ ਬਹੁਤ ਵੱਡੀ ਪੈਸਿਆਂ ਦੀ ਚੀਟਿੰਗ ਕੀਤੀ ਹੈ। ਆ ਸਵਾਮੀ ਸਚਿਦਾਨੰਦ, ਮੈਂ ਗੂਗਲ ਦੇ ਉੱਤੇ ਪੜ੍ਹੀ ਹਾਂ, ਮੈਂ ਉਹਨਾਂ ਨੂੰ ਮਿਲਿਆ ਨਹੀਂ, ਸਵਾਮੀ ਸਚਿਦਾਨੰਦ ਡਿਸਕੋ ਬਾਬਾ ਕਹਿੰਦੇ ਨੇ ਸ਼ਰਾਬ ਦਾ ਬਹੁਤ ਵੱਡਾ ਵਪਾਰੀ ਹੈ, ਕਰੋੜਾਂ ਰੁਪਏ ਬਣਾਏ ਦੇ ਤੇ ਕੇਸ ਹੈ। ਇੱਕੋ ਜਨਾਨੀ ਹੈ ਲਾਲ ਜੇ ਕੱਪੜੇ ਪਾਈ ਫਿਰ ਦਿੰਦੀ, ਉਹ ਵੀ ਸੰਤ, ਉਹਦੇ ਵੀ ਲੱਖਾਂ ਪੈਰੋਕਾਰ ਨੇ, ਜੇ ਉਹ ਜਿਸ ਤਰ੍ਹਾਂ ਪ੍ਰੋਗਰਾਮ ਕਰਦਾ ਹੋਪਫੁਲੀ ਮੈਨੂੰ ਕੁਛ ਕਹਿਣਗੇ ਨਹੀਂ, ਉਹਨਾਂ ਦਾ ਕੀ ਪਤਾ ਜੇ ਆਵਾਜ਼ ਸੁਣੇ ਤੇ ਮੇਰੇ ਮਗਰ ਪਾ ਦਨ ਤੇ ਮੈਂ ਅਗਲੇ ਵੀ ਪ੍ਰੋਗਰਾਮ ਨਾ ਕਰ ਸਕਿਆ, ਪਰ ਇਹ ਗੱਲਾਂ ਸਾਰੀਆਂ ਪ੍ਰੂਵ ਹੋਈਆਂ, ਉਹਨਾਂ ਦਾ ਹੀ ਨਾਮ ਲੈ ਰਿਹਾ। ਰਾਧੇ ਮਾਂ ਹੈ ਉਹਦਾ ਨਾਂ, ਲਾਲ ਕੱਪੜੇ ਪਾਉਂਦੀ ਆ, ਗੋਦੀ ਚੜ੍ਹ ਕੇ ਹੁੰਦੀ ਆ ਮੁੰਡਿਆਂ ਦੇ, ਕੰਮ ਸਭ ਪੁੱਠੇ ਸਿੱਧੇ ਕਰਨੇ ਆ। ਸੋ ਕਬੀਰ ਸਾਹਿਬ ਨੇ ਉਹਨਾਂ ਪਖੰਡੀ ਗੁਰੂਆਂ ਦੇ ਬਾਰੇ ਕਿਹਾ, ਜਿਸ ਗੁਰੂ ਤੇ ਭਰਮ ਨਾ ਮਿਟੇ, ਤੁਹਾਡੇ ਸ਼ੰਕੇ ਦੂਰ ਨਾ ਹੋਣ, ਜਿਸ ਗੁਰੂ ਤੇ ਭਰਮ ਨਾ ਮਿਟੇ, ਪ੍ਰਾਂਤੀ ਸ਼ੱਕ ਪ੍ਰਾਂਤੀ ਜੀਵ ਕੀ ਨਾ ਜਾਏ, ਸੋ ਗੁਰੂ ਝੂਠਾ ਜਾਣੀਏ ਤਿਆਗ ਦੇ ਨਾ ਲਾਏ। ਕਹਿੰਦੇ ਕਬੀਰ ਸਾਹਿਬ ਕਹਿੰਦੇ ਜਿਹਦੇ ਨਾਲ ਤੁਹਾਡੇ ਡਾਊਟ ਹੀ ਨਹੀਂ ਕਲੀਅਰ ਹੋ ਕਰਦਾ, ਕੋਈ ਗੁਰੂ ਤੁਹਾਡੇ ਡਾਊਟ ਕਲੀਅਰ ਨਹੀਂ ਕਰਦਾ, ਉਹ ਝੂਠਾ, ਤੇ ਉਹ ਜੇ ਝੂਠਾ ਉਹਨੂੰ ਫਟਾਫਟ ਛੱਡ ਦਿਓ, ਉਹਦੇ ਮਗਰ ਨਾ ਲੱਗੋ ਵੀ ਸੰਗਤ ਇੰਨੀ ਲੱਗੀ ਵੀ ਆ ਮੈਨੂੰ ਕੀ ਕਹਿਣਗੇ, ਉਹ ਦਰਸ਼ਨ ਕਰਨ ਜਾਣਾ, ਆਪਾਂ ਸੇਵਾ ਕਰਨ ਜਾਣੀ, ਉਹ ਵੀ ਜਾਂਦੇ ਨੇ, ਮੈਂ ਵੀ ਜਾਂਦੇ, ਹਾਂ ਪਿੱਛੇ ਪਰਪਜ਼ ਵੀ ਹੁੰਦਾ, ਪਰਪਜ਼ ਇਹ ਹੁੰਦਾ ਵੀ ਆਪਾਂ ਜਾਂਦੇ ਹਾਂ ਉੱਥੇ ਆਪਣਾ ਬਿਜ਼ਨਸ ਕਾਰਡ ਦੇ ਦਿਆਂਗੇ, ਜੀ ਮੈਂ ਤਾਂ ਰੀਅਲ ਸਟੇਟ ਦਾ, ਮੈਂ ਮੌਰਗੇਜ ਵੇਚਦਾ ਜੀ, ਹਾਂਜੀ ਮੈਂ ਲਾਇਰ ਹਾਂ ਜੀ, ਮੈਂ ਫਲਾਣਾ ਜੀ, ਧਿਮਕਾ ਵੀ ਬਿਜ਼ਨਸ ਮਿਲੂਗਾ ਉੱਥੇ ਹੱਥ ਜੋੜ ਕੇ, ਉਹਨਾਂ ਦੇ ਪਿੱਛੇ ਡਿਫਰੈਂਟ, ਉਹ ਵੀ ਸੰਗਤ ਵੀ ਠੱਗੀ ਹੈ। ਇੱਕ ਗੱਲ ਯਕੀਨ ਨਹੀਂ ਕਰਦੇ, ਦੇਣ ਵਾਲਾ ਪਰਮਾਤਮਾ ਜਿਹਨੇ ਬਰਕਤ ਪਾਉਣੀ ਕਮਾਈ 'ਚ ਉਹਨੇ ਦੇਣੀ ਹੈ, ਤੁਸੀਂ ਆਪ ਝੂਠੇ ਫਰੇਬ ਕਰਕੇ ਸੇਵਾ 'ਤੇ ਜਾ ਕੇ ਕਾਰਡ ਵੰਡ ਕੇ ਆਪ ਲੋਕਾਂ ਨਾਲ ਲਿੰਕ ਬਣਾਉਣੇ ਹੋ ਵੀ ਤਾਂ ਕਿ ਸਾਨੂੰ ਪੈਸੇ ਮਿਲ, ਕਿੰਨੇ ਕੁ ਮਿਲ ਜਾਂਗੇ, 50 ਤਰ੍ਹਾਂ ਦੀਆਂ ਤੁਹਾਨੂੰ ਬਿਮਾਰੀਆਂ ਇਹੋ ਜਿਹੇ ਫਿਰ 'ਚ ਲੱਗ ਜਾਣਗੀਆਂ, ਕੋਈ ਜਨਾਨੀ ਨਾਲ ਹੀ ਲੜਾਈ ਹੋਜੂ, ਖੀਰ 'ਚ ਰੋਵੋਂਗੇ। ਜਿੰਨਾ ਚਿਰ ਤੱਕ ਅਸੀਂ ਮਨ ਦਿਲ ਕਾ ਹੁਜਰਾ ਸਾਫ਼ ਕਰ ਜਾਣਾ ਕੇ ਆਨੇ ਕੇ ਲਈਏ, ਧਿਆਨ ਗੈਰੋਂ ਕਾ ਉਠਾ ਉਸਕੇ ਬਿਠਾਣੇ ਕੇ ਲਈਏ, ਇਹ ਗੱਲਾਂ ਕਹਿਣ ਦੀਆਂ ਗੱਲਾਂ, ਜਿੰਨਾ ਚਿਰ ਤੱਕ ਸਾਡੀ ਜਿਹੜੀ ਰਹਿਣੀ ਅਤੇ ਸੋਚਣੀ ਹੈ ਕਲੀਅਰ ਨਹੀਂ ਹੁੰਦੀ, ਜਦੋਂ ਸਾਡੀ ਰਹਿਣੀ ਹੋਰ ਤਰ੍ਹਾਂ ਦੀ ਹੈ ਤੇ ਸੋਚਣੀ ਸਾਡੀ ਹੋਰ ਤਰ੍ਹਾਂ ਦੀ ਹੈ, ਤੇ ਫਿਰ ਤੁਸੀਂ ਸੋਚਦੇ ਹੋ ਕਿ ਪਰਮਾਤਮਾ ਦਾ ਸਾਨੂੰ ਕੋਈ ਡਰ ਹੀ ਨਹੀਂ ਹੈ, ਤੁਹਾਡੇ ਗੁਰੂ ਦਾ ਕੋਈ ਤੁਹਾਨੂੰ ਡਰ ਹੀ ਨਹੀਂ, ਜੇ ਸੱਚਾ ਗੁਰੂ ਦਾ ਡਰ ਹੋਣਾ ਚਾਹੀਦਾ ਤੁਹਾਨੂੰ, ਤੇ ਫਿਰ ਕਿਉਂ ਹੇਰਾ ਫੇਰੀਆਂ ਕਰਦੇ ਹੋ, ਝੂਠ ਫਰੇਬ ਕਰਦੇ ਹੋ, ਇੱਕ ਸੇਵਾ ਦੀ ਆੜ ਦੇ ਵਿੱਚ ਲੈ ਕੇ ਤੁਸੀਂ ਆਪਣਾ ਬਿਜ਼ਨਸ ਨੂੰ ਕਾਮਯਾਬ ਕਰਦੇ ਹੋ, ਦੇਣ ਵਾਲਾ ਉਹ ਹੈ, ਤੁਸੀਂ ਕਰਕੇ ਦੇਖ ਲਓ, ਬਿਲਕੁਲ ਨਾ ਕਾਰਡ ਦਿਓ, ਬਿਲਕੁਲ ਨਾ ਡੀਲ ਕਰੋ ਲੋਕਾਂ ਨਾਲ, ਡੀਲ ਕਰੋ, ਜੇ ਤੁਸੀਂ ਸੱਚੇ ਸੁੱਚੇ ਹੋ, ਹੇਰਾ ਫੇਰੀ ਨਹੀਂ ਕਰਦੇ, ਝੂਠ ਫਰੇਬ ਨਹੀਂ ਕਰਦੇ, ਇਮਾਨਦਾਰੀ ਨਾਲ ਕਰਦੇ, ਪਰਮਾਤਮਾ ਆਪ ਹੀ ਬਰਕਤ ਪਾਊਗਾ। ਉੱਥੇ ਡੇਰਿਆਂ 'ਚ ਜਾ ਕੇ ਸੇਵਾ ਕਰਨ ਨਾਲ ਤਾਂ ਤੁਹਾਨੂੰ ਕੁਛ ਨਹੀਂ ਮਿਲਣਾ, ਨਾ ਤੁਹਾਨੂੰ ਕੁਛ ਮਿਲਣਾ, ਨਾ ਕੋਈ ਦੇਣ ਵਾਲੇ ਨੇ ਕੁਛ ਲੈਣਾ, ਕਿਉਂਕਿ ਉਹਦੇ ਅੱਗੇ ਲਿੰਕ ਨੇ, ਤੁਹਾਡਾ ਉਹਦੇ ਨਾਲ ਲਿੰਕ ਹੈ, ਬਸ ਇਸ ਤਰ੍ਹਾਂ ਕੰਮ ਚਲਾਈ ਜਾਂਦੇ। ਕਿਹਾ ਸੀ ਨਾ ਪੀਰ ਮਿਲਿਆ ਜੇ ਪੀੜ ਨਾ ਜਾਵੇ, ਜੇ ਦੁੱਖ ਤਕਲੀਫ ਨਹੀਂ ਨਾ ਦੂਰ ਹੁੰਦੀ ਆਪਣੀ, ਪੀਰ ਪੀਰ ਮੈਨੇ ਮੁਰਸ਼ਦ, ਕਾਮਲ ਮੁਰਸ਼ਦ, ਪੀਰ ਮਿਲਿਆ ਜੇ ਪੀੜ ਨਾ ਜਾਵੇ, ਉਸ ਪੀਰ ਨੂੰ ਕੀ ਕਰਨਾ ਹੋ, ਮੁਰਸ਼ਦ ਮਿਲਿਆ ਚੈਨ ਨਾ ਮਨ ਨੂੰ, ਉਸ ਮੁਰਸ਼ਦ ਦਾ ਕਰਨਾ ਹੋ, ਉਸ ਮੁਰਸ਼ਦ ਦਾ ਕੀ ਕਰਨਾ ਹੋ। ਪੂਰਨ ਸੰਤ ਜਿਹੜੇ ਹੁੰਦੇ ਨੇ ਨਾ, ਉਹ ਜਸਟ ਲੈ ਕੇ ਕੈਂਡਲ ਮੋਮਬੱਤੀ ਦੀ ਤਰ੍ਹਾਂ ਹੁੰਦੇ ਨੇ, ਜਿਸ ਤਰ੍ਹਾਂ ਮੋਮਬੱਤੀ ਆਪ ਜਗਦੀ ਹੈ ਦੂਜਿਆਂ ਨੂੰ ਰੋਸ਼ਨ ਦੇਣ ਦੇ ਲਈ, ਆਪਣਾ ਸਾਰਾ ਖਾਲੀ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਇਸੇ ਤਰ੍ਹਾਂ ਜਿਹੜੇ ਪੂਰਨ ਸੰਤ ਹੁੰਦੇ ਨੇ ਨਾ, ਉਹ ਦੂਸਰਿਆਂ ਦੇ ਭਲਾਈ ਦੇ ਲਈ ਆਪਣੇ ਆਪ ਦੇ ਉੱਤੇ ਕਸ਼ਟ ਸਹਿੰਦੇ ਨੇ। ਜਿਵੇਂ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਨੇ ਚਾਂਦਨੀ ਚੌਕ ਦੇ ਵਿੱਚ ਆਪਣਾ ਸੀਸ ਦਿੱਤਾ ਸੀ, ਪਰ ਜਿਹੜੇ ਪਖੰਡੀ ਬਾਬੇ ਹੁੰਦੇ ਨੇ ਆਪਣੀ ਸੰਗਤ ਨੂੰ ਮਿਸਯੂਜ਼ ਕਰਦੇ ਨੇ, ਵੱਡੇ ਵੱਡੇ ਪੋਲੀਟੀਸ਼ੀਅਨ ਨੂੰ ਵੋਟਾਂ ਦਾ ਝਾਂਸਾ ਦੇ ਕੇ ਆਪਣੇ ਨਜਾਇਜ਼ ਕੰਮ ਕਰਾਉਂਦੇ ਨੇ ਵੀ ਆਹ ਜ਼ਮੀਨ ਸਾਨੂੰ ਦੇ ਦਿਓ, ਉਹ ਦੇ ਦਿਓ, ਅਤੇ ਉਹ ਪੋਲੀਟੀਸ਼ੀਅਨ ਆਉਂਦਾ ਸਾਨੂੰ ਵੋਟਾਂ ਦਿਵਾਉਣਗੇ, ਇਹਨਾਂ ਦੇ ਪਿੱਛੇ ਇੰਨੀ ਸੰਗਤ ਹੈ, ਨਾ ਲੋਕਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ, ਨਾ ਬਾਬੇ ਨੇ ਕੰਮ ਕਰਾਉਣਾ, ਸਭ ਬਸ ਝੂਠ ਫਰੇਬ ਦੀ ਦੁਕਾਨਦਾਰੀ ਚੱਲੀ ਜਾਂਦੀ ਹੈ। ਇਹ ਪਖੰਡੀ ਬਾਬੇ ਲੋਕਾਂ ਨੂੰ ਭੜਕਾ ਕੇ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਪੈਦਾ ਕਰਦੇ ਨੇ। ਜੇ ਕੋਈ ਸੱਚੀ ਗੱਲ ਹੋਵੇ ਵੀ ਸਾਡੇ ਫਲਾਣੇ ਸੰਤ ਨੇ ਜ਼ਮੀਨ ਦੱਬ ਲਈ, ਉਹ ਕੋਈ ਭੁੱਖ ਹੜਤਾਲ 'ਤੇ ਬੈਠਾ, ਤੁਹਾਡੀ ਸੰਗਤ ਨੂੰ ਭੜਕਾ ਕੇ ਉਹਨਾਂ ਦੇ ਕੋਟਾਪਾ ਚੜਵਾ ਆਉਂਦੇ ਨੇ। ਪੂਰਨ ਸੰਤਾਂ ਦੀ ਜੀਭ ਉੱਤੇ ਪਰਮਾਤਮਾ ਦਾ ਵਾਸ ਹੁੰਦਾ, ਜੋ ਵੀ ਉਹ ਕਹਿ ਦੇਣ ਜਾਂ ਅਚਾਨਕ ਮੂੰਹ 'ਚੋਂ ਨਿਕਲ ਜਾਵੇ ਨਾ, ਉਹ ਪੱਥਰ ਦੀ ਲਕੀਰ ਵਾਂਗੂ ਜ਼ਰੂਰ ਸੱਚਾ ਹੁੰਦਾ, ਕਿਉਂਕਿ ਉਹਨਾਂ ਦੀ ਜੀਭ 'ਤੇ ਪਰਮਾਤਮਾ ਦਾ ਵਾਸ ਹੁੰਦਾ। ਪਲਟੂ ਸਾਹਿਬ ਨੇ ਪੂਰਨ ਸੰਤਾਂ ਬਾਰੇ ਕਿਹਾ ਸੀ, ਪਲਟੂ ਸੰਤ ਜੋ ਕਹਿ ਗਏ ਸੋਈ ਬਾਤ ਹੈ ਠੀਕ, ਬਚਨ ਸੰਤ ਕੇ ਨਾ ਟਰੇ ਜੂ ਗਾਡੀ ਕੀ ਲੀਕ। ਜਿਸ ਤਰ੍ਹਾਂ ਗੱਡੀ ਜਦੋਂ ਘਾਹ ਦੇ ਉੱਤੋਂ ਦੀ ਲੰਘੀ ਜਾਂਦੀ ਉਹ ਲਾਈਨਾਂ ਪੈ ਜਾਂਦੀਆਂ ਨੇ, ਇਸੇ ਤਰ੍ਹਾਂ ਸੰਤ ਦੇ ਮੂੰਹ ਚੋਂ ਜੇ ਅਚਾਨਕ ਵੀ ਕੋਈ ਸੁੱਤੇ ਸੁਭਾਅ ਦੀ ਗੱਲ ਨਿਕਲ ਜਾਏ ਨਾ, ਉਹ ਵੀ ਪੂਰੀ ਹੁੰਦੀ ਹੈ। ਪਰ ਜਿਹੜੇ ਪਖੰਡੀ ਬਾਬੇ ਹੁੰਦੇ ਨੇ, ਨਾ ਤਾਂ ਉਹਨਾਂ ਦੀ ਅੰਦਰ ਚੜਾਈ ਹੁੰਦੀ ਹੈ, ਅੱਗੇ ਦੇ ਅੱਗੇ ਗੱਦੀ ਤੁਰੀ ਆਉਂਦੀ ਹੈ, ਨਾ ਮਿਹਨਤ ਕਰ, ਜਿੰਨਾ ਚਿਰ ਉਹ ਵੀ ਨਹੀਂ ਮਿਹਨਤ ਕਰਦੇ ਉਨਾ ਚਿਰ ਉਹਨਾਂ ਦਾ ਪਰਦਾ ਨਹੀਂ ਖੁੱਲਣਾ, ਜਦੋਂ ਖੁੱਲ ਜੂਗਾ ਫਿਰ ਉਹ ਪਖੰਡ ਨਹੀਂ ਕਰਦੇ। ਸੋ ਕਿਉਂਕਿ ਉਹਨਾਂ ਦੀ ਚੜਾਈ ਨਹੀਂ ਹੁੰਦੀ, ਸੋ ਹਰ ਵਕਤ ਉਹ ਗੱਲ ਬਦਲਦੇ ਰਹਿੰਦੇ ਨੇ। ਕੋਵਿਡ ਦੇ ਦਿਨਾਂ ਦੇ ਵਿੱਚ ਇੱਕ ਵਾਰੀ ਗੱਲ ਆਈ ਸੀ ਵੀ ਕੋਵਿਡ ਦੇ ਦਿਨਾਂ ਵਿੱਚ ਕਿਸੇ ਬਾਬੇ ਨੂੰ ਕਿਹਾ ਉਹਨਾਂ ਦੀ ਸੇਵਾਦਾਰਾਂ ਨੇ ਕਿ ਵੀ ਬਾਬਾ ਆਪਾਂ ਇੱਥੇ ਸੈਨੇਟਾਈਜ਼ਰ ਲਗਾ ਲਈਏ ਕਿਉਂਕਿ ਉਹਦੀ ਸੰਗਤ ਸਤਸੰਗ ਸੁਣਨਾ ਆਉਂਦੀ ਹੈ ਨਾ, ਉਹ ਇੱਥੇ ਬਾਹਰ ਹੀ ਹੱਥ ਧੋ ਕੇ ਆ ਜਾ ਕਰੂਗੀ। ਤੇ ਉਹ ਬਾਬਾ ਕਹਿੰਦਾ ਜਿੰਨਾ ਚਿਰ ਤੱਕ ਤੁਸੀਂ ਸੈਨੇਟਾਈਜ਼ਰ ਲਗਾਓਗੇ ਉਨਾ ਚਿਰ ਤੱਕ ਉਦੋਂ ਤੱਕ ਕੋਵਿਡ ਵੀ ਖਤਮ ਹੋ ਜੂ। ਕੋਵਿਡ 2 ਸਾਲ ਨਹੀਂ ਖਤਮ ਹੋਇਆ, ਉਹਨਾਂ ਦੀ ਗੱਲ ਝੂਠੀ ਹੋਈ ਕਿਉਂਕਿ ਦਿਖਾਵੇ ਦੇ ਵਿੱਚ ਉਹ ਉੱਚ ਕੋਟੀ ਦੇ ਮਹਾਤਮਾ ਹੁੰਦੇ ਨੇ ਪਰ ਅੰਦਰ ਉਹ ਖਾਲੀ ਹੁੰਦੇ ਨੇ। ਪਖੰਡੀ ਬਾਬੇ ਪੈਸਿਆਂ ਦੀ ਲਾਲਸਾ ਵਿੱਚ ਇੰਨੇ ਗਲਤਾਨ ਹੁੰਦੇ ਨੇ, ਦੂਜਿਆਂ ਦਾ ਕਹਿੰਦੇ ਨੇ ਹਾਕਾ ਲਾਲ ਦੀ ਕਮਾਈ ਕਰੋ, ਜੇ ਕਹਿੰਦੇ ਨੇ ਵੀ ਆਪਾਂ ਤਾਂ ਇਸ ਜਹਾਨ ਤੋਂ ਖਾਲੀ, ਸਾਰਿਆਂ ਨੇ ਜਾਣਾ, ਦੋ ਕੀ ਲੈ ਕੇ ਜਾਓਗੇ, ਕੋਈ ਕਿਸੇ ਚੀਜ਼ ਨਹੀਂ ਨਾਲ ਜਾਣੀ, ਪਰ ਉਹ ਲੋਕਾਂ ਨੂੰ ਹੀ ਪ੍ਰਚਾਰ ਕਰਦੇ ਨੇ। ਪਰ ਉਹਨਾਂ ਦੇ ਅੰਦਰ ਪੈਸਿਆਂ ਦੀ ਇੰਨਾ ਜ਼ਿਆਦਾ ਲਾਲਚ ਹੁੰਦਾ ਨਾ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਬਖਸ਼ਦੇ, ਆਪਣੇ ਖੁਦ ਦੇ ਜਿਹੜੇ ਧੀਆਂ ਪੁੱਤ ਹੁੰਦੇ ਨੇ ਉਹਨਾਂ ਦੇ ਬੈਂਕ ਭਰੀ ਜਾਂਦੇ ਨੇ, ਹਾਲਾਂਕਿ ਪ੍ਰਚਾਰ ਉਲਟ ਕਰਦੇ ਨੇ ਕੋਰਟਾਂ 'ਚ ਉਹਨਾਂ ਦਾ ਕੇਸ ਕਰਦੇ ਚੱਲ ਰਹੇ ਹੁੰਦੇ ਨੇ ਵੀ ਫਲਾਣੀ ਕੰਪਨੀ 'ਚੋਂ ਇੰਨੇ ਪੈਸੇ ਖਾ ਗਏ, ਇੰਨੇ ਪੈਸੇ ਖਾ ਗਏ, ਇੰਨੇ ਪੈਸੇ ਗਏ, ਕਰੋੜਾਂ ਅਰਬਾਂ। ਇਹ ਠੀਕ ਹੈ ਵੀ ਵਕੀਲ ਚੰਗੇ ਕਿਤੇ ਹੁੰਦੇ ਨੇ, ਕੇਸ ਦੱਬ ਜਾਂਦਾ, ਕਹਿੰਦੇ ਨੇ ਪਰਮਾਤਮਾ ਦੇ ਘਰ 'ਚ ਦੇਰ ਹੈ ਪਰ ਅੰਧੇਰ ਨਹੀਂ, ਫਸਣਗੇ ਉਹ ਵੀ, ਜਿਵੇਂ 3 ਰਾਮ ਪਏ ਨੇ ਉੱਥੇ ਜੇਲ੍ਹ 'ਚ ਤਾਂ ਫਿਰ ਅਗਲੇ ਰਾਮ ਵੀ ਹੋਰ ਪੈਦਾ ਹੋ ਜਾਣਗੇ। ਹਾਂਜੀ, ਉਹਨਾਂ ਨੇ ਵੀ ਜੇਲ੍ਹ 'ਚ ਜਾਣਾ ਹੈਗੇ, ਜਿਹੋ ਜਿਹਾ ਬੀਜੋਗੇ ਨਾ, ਜਿਵੇਂ ਕਿਹਾ ਗਿਆ ਨੀ ਕਿ ਮਿੱਠੇ ਫਲ ਖਾਣ ਕੀ ਚਾਹਤ ਵਾਲੇ, ਜਿਹੜੇ ਕਹਿੰਦੇ ਨਾ ਮਿੱਠੇ ਫਲ ਖਾਣੇ ਨੇ, ਜਿਨ੍ਹਾਂ ਦੀ ਇੱਛਾ ਇਹ ਹੈ ਮਿੱਠੇ ਫਲ ਖਾਣ ਕੀ ਚਾਹਨੇ ਵਾਲੇ ਵੀ ਬੋਲ ਕੇ ਬੀਜ ਬੋਇਆ ਨਹੀਂ ਕਰਦੇ। ਜਿਹਨੇ ਮਿੱਠੇ ਫਲ ਖਾਣੇ ਨਾ ਉਹ ਕੰਡੇ ਨਹੀਂ ਬੀਜਦੇ। ਜੇ ਤੁਸੀਂ ਪੂਰਨ ਸੰਤ ਸਤਿਗੁਰੂ ਨੂੰ ਤੁਹਾਨੂੰ ਲੋਕ ਯਾਦ ਕਰਨ, ਹਜ਼ਾਰਾਂ ਸਾਲਾਂ ਗੁਰੂ ਨਾਨਕ ਸਾਹਿਬ ਦੇ ਅੱਜ ਕਿਉਂ ਸਿੱਧੇ ਹੁੰਦੇ ਨੇ, ਤੇ ਆਪਣੇ ਮੁਹੰਮਦ ਸਾਹਿਬ ਨੂੰ ਕਿਉਂ ਯਾਦ ਕੀਤਾ ਜਾਂਦਾ, ਜੀਸਸ ਕ੍ਰਾਈਸਟ ਨੂੰ ਕਿਉਂ ਯਾਦ ਕੀਤਾ ਜਾਂਦਾ, ਰਾਮਚੰਦਰ ਜੀ ਉਹ ਜੋ ਕੁਛ ਕਹਿੰਦੇ ਸੀ ਉਹਦੇ ਉੱਤੇ ਪ੍ਰੈਕਟੀਕਲ ਅਮਲ ਕਰਦੇ ਸੀ, ਪੈਸਿਆਂ ਦੇ ਮਗਰ ਨਹੀਂ ਭੱਜੇ ਫਿਰਦੇ ਸੀਗੇ। ਸੋ ਇਹ ਸੀ ਕੁਛ ਨਿਸ਼ਾਨੀਆਂ, ਕਿਉਂਕਿ ਟਾਈਮ ਥੋੜਾ, ਹੁਣ ਆਪਾਂ ਜਿਹੜਾ ਦੂਜਾ ਟੋਪਿਕ ਕਰਦੇ ਹਾਂ ਕਿ ਹਾਊ ਵੀ ਹੈਵ ਬਿਨ ਬਿਹੇਵਿੰਗ ਟੂਵਰਡਸ ਦੈਮ, ਮੈਂ ਸਿਰਫ ਪੂਰਨ ਸੰਤਾਂ ਦੀ ਗੱਲ ਕਰਦਾ। ਇੱਕ ਗੱਲ ਮੈਂ ਗੱਲ ਨਿਚੋੜ ਕੱਢਦਾ ਨਾ, ਜੇ ਤਾਂ ਕੋਈ ਪਖੰਡੀ ਸਾਧੂ ਹੈ ਉਹਦਾ ਤੁਸੀਂ ਕੱਖ ਨਹੀਂ ਵਿਗਾੜ ਸਕਦੇ, ਉਹਦੇ ਪਿੱਛੇ ਸਿਕਿਉਰਿਟੀ ਹੁੰਦੀ ਹੈ, ਪੁਲਿਸ ਵਾਲੇ ਹੁੰਦੇ ਨੇ, ਬੰਦੂਕਾਂ ਹੁੰਦੀਆਂ ਨੇ, ਲੰਬੇ ਲੰਬੇ ਹੱਥ ਹੁੰਦੇ ਨੇ, ਸੋ ਤੁਸੀਂ ਕੁਛ ਨਹੀਂ ਵਿਗਾੜ ਸਕਦੇ। ਪਰ ਜਿਹੜੇ ਪੂਰਨ ਸੰਤ ਹੁੰਦੇ ਨੇ ਉਹਨੂੰ ਅਸੀਂ ਬਖਸ਼ਦੇ ਵੀ ਨਹੀਂ। ਉਹਨਾਂ ਦੀ ਹਿਸਟਰੀ ਪੜ੍ਹ ਕੇ ਦੇਖ ਲਓ ਆਪਾਂ ਕਿ ਅਸੀਂ ਪੂਰਨ ਸੰਤਾਂ ਨਾਲ ਕਿਹੋ ਜਿਹਾ ਵਰਤਾਅ ਕੀਤਾ, ਅਸੀਂ ਕਿੰਨੇ ਥੈਂਕਲੈਸ ਹਾਂ ਕਿ ਪੂਰਨ ਸੰਤ ਸਾਡੇ ਕਲਿਆਣ ਲਈ ਆਉਂਦੇ ਨੇ। ਪਰ ਅਸੀਂ ਜੇ ਹਿਸਟਰੀ ਨੂੰ ਪੜ੍ਹ ਕੇ ਦੇਖੀ ਨਾ, ਸਾਡਾ ਜਿਹੜਾ ਸਿਰ ਹੈ ਉਹ ਸ਼ਰਮ ਦੇ ਨਾਲ ਝੁਕ ਜਾਂਦਾ ਕਿ ਕਿਵੇਂ ਪੂਰਨ ਸੰਤ ਸਤਿਗੁਰੂ ਸਾਡੀ ਪੈਰ ਪੈਰ ਤੇ ਸਹਾਇਤਾ ਕਰਦੇ ਨੇ, ਪਰ ਅਸੀਂ ਉਹਨਾਂ ਸੰਤਾਂ ਦੇ ਨਾਲ ਭੈੜਾ ਸਲੂਕ ਕਰਦੇ ਹਾਂ, ਉਹਨਾਂ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਹਾਂ। ਕਿਸੇ ਵੀ ਮਹਾਤਮਾ ਦੀ ਜੀਵਨੀ ਨੂੰ ਪੜ੍ਹ ਕੇ ਦੇਖ ਲਓ, ਅਸੀਂ ਉਹਨਾਂ ਨਾਲ ਸਮੇਂ ਉੱਪਰ ਬਹੁਤ ਹੀ ਘਟੀਆ ਹੀਲ ਹੁਜਤ ਕੀਤੀ ਹੈ। ਆਹ ਜਿਹੜਾ ਆਪਾਂ ਗੱਲਬਾਤ ਪਲਟੂ ਸਾਹਿਬ ਦੀ ਕਰਦੇ ਹਾਂ, ਪਲਟੂ ਸਾਹਿਬ ਮਹਾਰਾਜ ਦੀ ਯੂਪੀ ਦੇ ਅੰਦਰ ਸੀ, ਇਹਨਾਂ ਨਾਲ ਪਤਾ ਕੀ ਹੋਇਆ, ਇਹ ਸਾਨੂੰ ਬੜਾ ਓਪਨਲੀ ਐਂਡ ਕਲੀਅਰ ਤਰੀਕੇ ਨਾਲ ਸਮਝਾਉਂਦੇ ਸੀਗੇ ਕਿ ਭਰਾਵਾ ਜੇ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਨਾ, ਤਾਂ ਇਹ ਵਹਿਮਾਂ ਭਰਮਾਂ 'ਚ ਨਾ ਰਹਿ ਕਿ ਤੂੰ ਬਾਹਰੋਂ ਪੱਥਰਾਂ 'ਚੋਂ ਜਾਂ ਸਰੋਵਰਾਂ 'ਚੋਂ ਜੰਗਲਾਂ 'ਚੋਂ ਪਰਮਾਤਮਾ ਨੂੰ ਲੱਭ ਲੇਂਗਾ। ਜੇ ਤੂੰ ਪਰਮਾਤਮਾ ਨਾਲ ਮਿਲਾਪ ਕਰਨਾ ਤਾਂ ਤੈਨੂੰ ਆਪਣੇ ਅੰਦਰ ਬਣਨਾ ਪਊਗਾ। ਪਰ ਉਹ ਜਿਹੜੇ ਪੰਡਿਤ ਸੀਗੇ, ਧਰਮ ਦੇ ਠੇਕੇਦਾਰ ਸੀਗੇ ਮੰਦਰਾਂ ਦੇ, ਉਹਨਾਂ ਨੇ ਪਤਾ ਕੀ ਕੀਤਾ ਕਿ ਪਲਟੂ ਸਾਹਿਬ ਦੁਕਾਨਦਾਰੀ ਦਾ ਕੰਮ ਕਰ, ਦੁਕਾਨ ਦੇ ਵਿੱਚ ਬੰਦ ਕਰਕੇ ਮੂਹਰੋਂ ਲਾਤਾ ਤਾਲਾ, ਮਿੱਟੀ ਦਾ ਤੇਲ ਸਿੱਟ ਕੇ ਅੱਗ ਲਗਾਤੀ, ਉਹਨਾਂ ਨੂੰ ਜੂੰਗਾ ਹੀ ਛਾੜਤਾ। ਦੇਖ ਲਓ ਇਹੋ ਜਿਹਾ ਅਸੀਂ ਸਲੂਕ ਕਰਦੇ ਹਾਂ। ਕਹਿੰਦੇ ਨੇ ਜੀਸਸ ਕ੍ਰਾਈਸਟ ਦੇ ਹੱਥ ਵਿੱਚ ਜਦੋਂ ਕਿੱਲ ਠੋਕੇ ਜਾ ਰਹੇ ਸੀ, ਪੈਰਾਂ 'ਚ ਕਿੱਲ ਠੋਕੇ ਜਾ ਰਹੇ ਸੀਗੇ, ਤੇ ਜਦੋਂ ਉਹਨੂੰ ਸਲੀਵ ਦੇ ਉੱਤੇ ਲਮਕਾਇਆ, ਸੂਲੀ ਤੇ ਚੜਾਇਆ, ਉਹ ਕੁਛ ਵੀ ਕਰ ਸਕਦੇ ਸੀ, ਪਰ ਉਹ ਪਰਮਾਤਮਾ ਦੇ ਭਾਣੇ ਵਿੱਚ ਮੰਨਦੇ ਸੀਗੇ। ਜੀਸਸ ਕ੍ਰਾਈਸਟ ਦੀ ਬਾਈਬਲ ਦੇ ਵਿੱਚ ਇਹ ਬੜੀ ਪ੍ਰਸਿੱਧ ਕੋਟੇਸ਼ਨ ਹੈ ਕਿ ਉਹ ਫਾਦਰ ਫਾਰ ਗਿਵ ਦੇਮ ਐਸ ਦੇ ਨੋ ਨਾਟ ਵਟ ਦੇ ਡੂ, ਕਿ ਇਹ ਪਰਮ ਪਿਤਾ ਪਰਮੇਸ਼ਰ ਇਹਨਾਂ ਲੋਕਾਂ ਨੂੰ ਬਖਸ਼ ਦੀ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕੀ ਕਰ ਰਹੇ ਨੇ ਮੇਰੇ ਹੱਥ 'ਚ, ਮੈਂ ਕੌਣ ਆ, ਇਹਨਾਂ ਨੂੰ ਪਤਾ ਹੀ ਨਹੀਂ ਮੈਂ ਤੇਰਾ ਬੱਚਾ। ਸੋ ਇਸ ਕਰਕੇ 5ਵੀਂ ਪਾਤਸ਼ਾਹੀ ਦੀ ਐਗਜ਼ਾਮਪਲ ਲੈ ਲਓ ਕਿ ਉਹ ਸਾਨੂੰ ਪਿਆਰ ਨਾਲ ਪਰਮਾਤਮਾ ਨਾਲ ਮਿਲਾਉਣਾ ਚਾਹੁੰਦੇ ਸੀ, ਅਸੀਂ ਤੱਤੇ ਤਵਿਆਂ ਤੇ ਬਿਠਾ ਤੇ, ਭਰ ਭਰ ਕੇ ਗਰਮ ਰੇਤ ਦੇ ਕੜਛੇ ਪਾਏ, ਤੇ ਉਹਨਾਂ ਨੇ ਪਤਾ ਕੀ ਕਿਹਾ ਸੀਗਾ, ਉਹਨਾਂ ਨੇ ਕਿਹਾ ਸੀ ਤੇਰਾ ਭਾਣਾ ਮਿੱਠਾ ਲਾ ਗਏ, ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦਿੱਤਾ, ਮੀਰਾ ਬਾਈ ਨੂੰ ਕਿਹੜੇ ਕਿਹੜੇ ਤਸੀਹੇ ਨਹੀਂ ਦਿੱਤੇ, ਗੁਰੂ ਨਾਨਕ ਸਾਹਿਬ ਦੇ ਅਸੀਂ ਪੱਥਰ ਮਾਰੇ, ਪਿੰਡ ਨਹੀਂ ਬਣਨ ਦਿੱਤਾ, ਕੁਰਾਈ ਆ ਕਿਆ, ਕਬੀਰ ਸਾਹਿਬ ਦੇ ਹੱਥਾਂ ਪੈਰਾਂ ਨੂੰ ਬੰਨ ਕੇ ਦਰਿਆ ਵਿੱਚ ਸੁੱਟ ਦਿੱਤਾ, ਹਾਥੀ ਅੱਗੇ ਲੰਬਾ ਪਾ ਦਿੱਤਾ, ਕਿਸੇ ਨੂੰ ਅਸੀਂ ਚਰਖੜੀ ਉੱਤੇ ਚੜਾ ਦਿੱਤਾ, ਗੁਰੂ ਸਾਹਿਬ ਦੇ ਛੋਟੇ ਛੋਟੇ ਬੱਚਿਆਂ ਦੇ ਗੋਡਿਆਂ ਦੀਆਂ ਚਪੜੀਆਂ ਲਾਹਤੀਆਂ ਤਾਂ ਕਿ ਜਦੋਂ ਕੰਧ ਵਿੱਚੋਂ ਚਿੰਨੇ ਜਾਣ, ਕੰਧ ਕਿਤੇ ਡਿੰਗੀ ਨਾ ਹੋ ਜਾਵੇ। ਅਸੀਂ ਇਸ ਭਰਮ ਦਾ ਸ਼ਿਕਾਰ ਹਾਂ ਕਿ ਜੀਸਸ ਕ੍ਰਾਈਸਟ ਨੂੰ ਸੂਲੀ ਤੇ ਚੜਾਉਣ ਵਾਲੇ, ਪੰਮੀ ਪਾਤਸ਼ਾਹੀ ਦੇ ਤੱਤੇ ਤਵਿਆਂ ਤੇ ਬਿਠਾਉਣ ਵਾਲੇ, ਸੁਕਰਾਤ ਤੇ ਮੀਰਾਂ ਨੂੰ ਜ਼ਹਿਰ ਦਾ ਪਹਿਲਾ ਦੇਣ ਵਾਲੇ, ਪਲਟੂ ਸਾਹਿਬ ਨੂੰ ਜਿੰਦਾ ਜਲਾਉਣ ਵਾਲੇ ਕੋਈ ਹੋਰ ਸਨ? ਕਿਉਂਕਿ ਅਸੀਂ ਤਾਂ ਉਦੋਂ ਪੈਦਾ ਨਹੀਂ ਹੋਏ। ਚਲੋ ਉਦੋਂ ਦੀ ਗੱਲ ਤਾਂ ਛੱਡੋ, ਅੱਜ ਅਸੀਂ ਕਿਹੜਾ ਘੱਟ ਕਰ ਰਹੇ ਹਾਂ? ਅਸੀਂ ਪਖੰਡੀ ਬਾਬਿਆਂ ਤੋਂ ਤਾਂ ਡਰਦੇ ਹਾਂ, ਜੋ ਇੱਕ ਅੱਧਾ ਹੁਣ ਸੱਚਾ ਬਚਿਆ ਵੀ ਹੈ ਉਹ ਵੀ ਅਸੀਂ ਐਸੀ ਤੈਸੀ ਕਰ ਦਿੰਦੇ ਹਾਂ। ਇਹ ਸਾਡੀ ਹਿਸਟਰੀ ਹੈ ਕਿ ਪਰਮਾਤਮਾ ਦੇ ਸੱਚੇ ਆਸ਼ਕਾਂ ਨੂੰ ਤਸੀਹੇ ਅਤੇ ਨਕਲੀ ਮੁਰਸ਼ਦਾਂ ਦੇ ਪਿੱਛੇ ਪਿੱਛੇ ਭੱਜੇ ਫਿਰਦੇ ਹਾਂ। ਅੰਦਰ ਨਾ ਕੋਈ ਸਾਡੀ ਤਰੱਕੀ ਹੋਈ ਹੈ ਨਾ ਬਾਬਿਆਂ ਦੀ, ਇਸ ਕਰਕੇ ਅਸੀਂ ਭੁਲੇਖੇ 'ਚ ਰਹਿੰਦੇ ਹਾਂ, ਦੁਨੀਆਂ ਦੇ ਵਿੱਚ ਦੁੱਖ ਨੇ। ਜੇ ਅਸਲੀ ਬਾਬਾ ਆਪ ਮਿਹਨਤ ਕਰੀਏ ਤੇ ਅਸੀਂ ਉਹਦੇ ਚੇਲੇ ਚਪਟੇ ਬਣ, ਉਹਦੇ ਚੇਲੇ ਬਣ ਜਾਈਏ, ਉਹਦੇ ਉਹ ਸਾਡਾ ਅਸੀਂ ਉਹਦੇ ਮਰੀਦ ਬਣ ਜਾਈਏ ਤਾਂ ਅਸੀਂ ਅੰਦਰੋਂ ਤਰੱਕੀ ਕਰ ਸਕਦੇ ਹਾਂ। ਉਹ ਬਾਬੇ ਨੂੰ ਵੀ ਦੁਨੀਆਂ ਬੇਸ਼ੱਕ ਜਿੰਨੇ ਮਰਜ਼ੀ ਕਸ਼ ਦੇ ਲੇ, ਹਿਸਟਰੀ ਜਦੋਂ ਜਦੋਂ ਤੱਕ ਕਹਿੰਦਾ ਜਦੋਂ ਤੱਕ ਸੂਰਜ ਚੰਨ ਰਹੇਗਾ ਤਦ ਤੱਕ ਤੇਰਾ ਨਾਮ ਰਹੇਗਾ, ਉਸ ਸੱਚੇ ਸੰਤ ਦੀ ਹਮੇਸ਼ਾ ਲੋਕ ਜੈ ਜੈਕਾਰ ਕਰਨਗੇ। ਪਰ ਸੰਤ ਸਤਿਗੁਰੂ ਨੂੰ ਵੀ ਅਸਲੀ ਮਿਹਨਤ ਕਰਨੀ ਹੈ ਤੇ ਉਹੀ ਜੋ ਕੁਛ ਮਿਹਨਤ ਕਰਦਾ ਉਹੀ ਪ੍ਰਚਾਰ ਕਰੇ, ਕਹਿੰਦਾ ਕੁਛ ਹੈ ਕਰਨਾ ਕੁਛ ਹੈ, ਇਸ ਕਰਕੇ ਦੁਨੀਆਂ ਦੁਖੀ ਹੈ। ਸੋ ਲੋੜ ਹੈ ਸਾਨੂੰ ਆਪਣੇ ਅੰਦਰ ਝਾਤੀ ਮਾਰਦੀ ਹੈ, ਇਹ ਨਹੀਂ ਵੀ ਫਲਾਣਾ ਬੰਦਾ ਗਿਆ ਉਹ ਲੱਗਿਆ ਮਗਰ ਮੈਂ ਵੀ ਲੱਗ ਜਾਣਾ, ਪਤਾ ਨਹੀਂ ਉਹਦਾ ਬਿਜ਼ਨਸ ਵੱਧ ਗਿਆ ਮੇਰਾ ਵੀ ਉਹ ਨੌਕਰੀ ਮਿਲ ਗਈ ਮੇਰੀ, ਇਹ ਦੁਨਿਆਵੀ ਫਾਇਦੇ ਲੈਣ ਦੀ ਥਾਂ ਤੇ ਅਸਲੀ ਫਾਇਦਾ ਲਓ। ਅਸਲੀ ਫਾਇਦਾ ਉਦੋਂ ਹੀ ਹੈ ਜਦੋਂ ਅਸੀਂ ਆਪਣੀ ਅੰਦਰ ਲਿਆ ਖੋਲ ਲਾਂਗੇ, ਅੰਦਰੋਂ ਅਸੀਂ ਉਸ ਰੱਬੀ ਧੁਨ ਨੂੰ ਸੁਣ ਲਾਂਗੇ, ਅਸੀਂ ਅੰਦਰੋਂ ਪਰਮਾਤਮਾ ਨਾਲ ਵਿਸਾਲ ਕਰ ਲਵਾਂਗੇ। ਸੋ ਅੱਜ ਦਾ ਟੌਪਿਕ ਆਪਾਂ ਇੰਨਾ ਹੀ ਰਹਿੰਦੇ ਹਾਂ ਤੇ ਹੁਣ ਸੁਣੋ ਤੁਸੀਂ ਲਾਸਟ ਸੌਂਗ, ਕਿਉਂਕਿ ਮੈਂ ਵੀ ਲਗਾਤਾਰ ਬੋਲ ਬੋਲ ਕੇ ਥੱਕ ਗਿਆ। ਮੈਂ ਕਿਸੇ ਬਾਬੇ ਨੂੰ ਕੁਛ ਨਹੀਂ ਕਿਹਾ, ਚਲੋ ਜੇ ਮੈਨੂੰ ਇਸ ਤਰੀ ਮੈਨੂੰ ਬਾਬਿਆਂ ਨੇ ਮਗਰ ਪਾਉਣਾ ਤਾਂ ਉਹਨਾਂ ਦੀ ਮਰਜ਼ੀ, ਪਰ ਮੈਂ ਜੋ ਕੁਛ ਆਪਣਾ ਥੋੜ੍ਹਾ ਮੋਟਾ ਅੰਦਰੋਂ ਦੇਖਿਆ ਉਹ ਮੈਨੂੰ ਇੰਨੀ ਕੁ ਗੱਲ ਦਾ ਗਿਆਨ ਹੈ ਵੀ ਨਕਲੀ ਕਿੰਨੇ ਕਿੰਨੇ, ਜਿਹਨੂੰ ਦੇਖੋ ਨਕਲੀ ਹੈ ਉੱਪਰੋਂ ਵਧੀਆ ਬੋਲੀਆਂ, ਜਦੋਂ ਬਾਹ ਪਾਉਂਦੋਂ ਹੀ ਪਤਾ ਲੱਗਦਾ ਵੀ ਇਹ ਤਾਂ ਪਖੰਡੀ ਹੋਈ ਹੈ। ਸੋ ਇਸ ਕਰਕੇ ਭਾਈ ਸਾਹਿਬ ਆਪਣੇ ਆਪ ਅੰਦਰ ਝਾਤੀ ਮਾਰੋ, ਆਪਣੀ ਮਿਹਨਤ ਕਰੋ, ਆਪਣੀ ਤਰੱਕੀ ਕਰੋ। ਜੇ ਤੁਸੀਂ ਤਰੱਕੀ ਕਰ ਲਓਗੇ ਤੁਹਾਨੂੰ ਦੁਨੀਆਂ ਤੋਂ ਲੈਣ ਦੀ ਕੀ ਲੋੜ ਹੈ, ਪਿੱਛੇ ਪਿੱਛੇ ਭੱਜਣ ਦੀ ਕੀ ਲੋੜ ਹੈ, ਤੁਸੀਂ ਘਰੇ ਬੈਠ ਕੇ ਖੁਸ਼ੀ ਮਿਲਦੀ ਹੈ ਤੁਹਾਨੂੰ। ਸੋ ਸੁਣੋ ਆਖਰੀ ਗਾਣਾ, ਨੈਕਸਟ ਵੀਕ ਆਪਾਂ ਕਿਸੇ ਹੋਰ ਟੌਪਿਕ 'ਤੇ ਆਵਾਂਗੇ। ਜੇ ਕਿਸੇ ਨੂੰ ਹਰਟ ਕੀਤੀ ਹੋਵੇ ਫੀਲਿੰਗ, ਆਈ ਫੀਲ ਸੋਰੀ, ਮੈਂ ਕੀ ਕਰਾਂ, ਹਰੇਕ ਜਿਹਨੂੰ ਵੀ ਹੋਊਗਾ ਉਹ ਮੈਨੂੰ ਸੁਣਾਇਆ, ਮੈਨੂੰ ਸੁਣਾਇਆ, ਮੈਨੂੰ ਸੁਣਾਇਆ, ਕਿਉਂਕਿ ਹੈ ਹੀ ਦੁਨੀਆਂ 'ਚ ਇੱਟ ਚੱਕੇ ਤੋਂ ਦਾ ਸੰਤ ਨਿਕਲਦਾ ਕੀ ਕਰੀਏ, ਹਾਂਜੀ। ਸੋ ਇੰਨੇ ਸੰਤ ਨਹੀਂ ਹੋ ਸਕਦੇ। ਥੈਂਕ ਯੂ ਵੈਰੀ ਮਚ, ਸੁਣੋ ਗਾਣਾ। ਸਿਪਾਹੀ
views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
सिटी ऑफ ब्रैम्पटन की सालाना फार्मर मार्केट जो मेडिटेरियन क्रेडिट यूनियन की तरफ से पेश की गई है साल 2023 के सीजन के लिए 10 जून से शुरू होने जा रही है। ये फार्मर मार्केट हर हफ्ते सुबह 8 बजे से दोपहर 1 बजे तक 7 अक्टूबर तक जारी रहेगी। बारिश हो या कड़के बिजली, डाउनटाउन ब्रैम्पटन में जबरदस्त तफरी, अपने पसंदीदा किसानों, दुकानदारों से मिलिए और बहुत कुछ बच्चे बड़ों सबके लिए। मजीद मालूमात के लिए www.brampton.ca/markets और फिर मिलते हैं सैटरडे को फार्मर मार्केट में।
क्विक ट्रक लूब हर साल दी तरह ट्रकर वीरा दा धन्यवाद करदे होए इस साल भी 15 जून नू अपनी नैपनी लोकेशन ते ट्रक ऑयल चेंज ते देंगे $75 दा डिस्काउंट। जी हां, सही सुनया, $75 दा डिस्काउंट, फ्री ट्रक ग्रीस, फ्री बारबेक्यू अते नाल ही मिलो ऑयल अते फिल्टर कंपनियां दे नुमाइंदियां नू। तां फिर पहुंचो 15 जून नू क्विक ट्रक लूब एग्जिट 579 हाईवे 401 अते पाओ $75 दा डिस्काउंट। 519-622-0660 519-622-0660 क्विक ट्रक लूब नापनी लोकेशन।
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
SNS Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS Lawyers नूं कॉल करो 416-655-2000।
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुके है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन 905-874-7171।
Fun, food and entertainment. 10th Annual Gaza Mississauga Halal Food Festival on June 16th and 17th at Celebration Square, Mississauga. Featuring globally famous Pakistan rising superstar, Kaifi Khalil. World famous halal cuisines, kids entertainment, shopping, live performances and much more. For details call Amir Shamsi 416-662-7861.
Ninja, no boundaries!